जिन के भाग बड़े हैं भाई तिन साधु संग मुख जुरे। वड्या भागां वाले हो नेता प्रति नौवें पातशाह धर्म धुरंधर सतगुरु तिलक जंजू दे राखे धन गुरु तेग बहादुर साहब जी महाराज जी दे पवित्र अस्थान गुरुद्वारा श्री रूप निवारण साहब दे पावन पवित्र दरबार अंदर दसां पातशाहियां दी आत्मक जागदी जोत सतगुरु बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे। आदि गुरु श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दवाना च हाजरियां भर के एकत्र हो के श्री गुरु पातशाह दा पवित्र इतिहास बहुत ही श्रद्धा भावना सत्कार सहित सरवण कर रहे। धन गुरु हर राय साहब सतवें पातशाह जी महाराज कुछ संगतां ने सिखां ने आके सतगुरां नूं बेनती कीती है महाराज असीं गुरबाणी दा पाठ कर रहे हां पर सानू अर्थां दा बोध नहीं हुंदा ते केवल पाठ करन दा सानू कोई फल मिलेगा तो श्री गुरु हर राय साहब सतवें पातशाह जी महाराज जी ने एक टुटे हुए कुजे दियां ठिकरियां दा प्रमाण दिता कि भाई इस ठिकरियां ते वेखो ते वेख के दसो कि इहदे विच की सी। कहिंदे जी देसी घिओ दी चिकनाहट हले नजर आ रही। महाराज कहिंदे जिवें घिओ दी चिकनाई हाले तक नजर आ रही है क्योंकि इस कुजे विच पहला घिओ पाया गया सी। इसे तरह जिहड़े गुरसिख गुरबाणी पढ़ते ने गुरबाणी के गुण उन्हां दे हिरदे च रह जांदे ने जो अंत वेले प्रगट हुंदे। गुरबाणी पढ़ो अर्थ समझ आवण चाहे ना आवण पर तुसीं अपना कम करना पढ़न दा। पढ़दिआं पढ़दे ही समझ आएगी बिना पढ़िआं नहीं समझ आउणी। महाराज जी कहिंदे जी अर्थां समेत पढ़ो ते जीवन मुक्त अवस्था की प्राप्ति भी हो सकती है पर जे अर्थ ना भी समझ आउण तां भी बाणी ने कल्याण करनी है बाणी ने तां भी अपना असर विखाउणा। ये उपदेश श्री गुरु हर राय साहब सतवें पातशाह ने सारी संगत नू सारे सिखां नू दिता है। ये कथा आपां कल दे प्रकरण च विचारी सी विस्थार सहित। पाओ जो उस समय दे हिंदुस्तान दे राज प्रबंध दी गल चल रही है उस समय गुरु हर राय साहब जी दे समय हिंदुस्तान दे राज दे विच बखेड़ा किवें पिया उस समय दे जिहड़े सारे हालात ने वह दसने जरूरी ने क्योंकि मुगल सल्तनत बादशाह शाहजहान तो बाद औरंगजेब बादशाह किवें हिंदुस्तान दे तख्त ते बैठा और उन्हें केड़े केड़े जुलम कीते अत्याचार कीते और उन्हां अत्याचारां दे खिलाफ गुरु घर वल्लों आवाज उठाई गई। इस करके वो सारी कथा बड़े विस्तार नाल मां कवि भाई संतोख सिंह जी लिख रहे ने। कुछ दिन प्रसंग चलणगे आओ श्री गुरु हर राय साहब जी महाराज जी के चरणा का ध्यान अपने हिरदिया च धारण करदे आखिए जी सतनाम
श्री वाहे गुरु साहिब जी
सतनाम श्री
वाहे गुरु साहिब जी दोहरा अब तुरकन की बारता उचक सुनो बुद्धिवान।
भाई संतोख सिंह जी सानू सारयां नू संबोधन करके कहिंदे ने भाई बुद्धिमानो सियाणे ते सूझवान स्रोतियो हुण तुसीं कुछ क होर वार्ता सुनो तुरकां दी। उस वेले जिहड़े तुरक हिंदुस्तान दे राज ते काबज सन انہاں ترکاں دا کچھ ک پرسنگ انہاں دی کچھ ک وارتا تسی دھیان نال سنو
کرے کھوٹ ست گرن سو یا تے کرو بخان
جڑے اے ترک نے انہاں نے گرو گھر نال ست گراں دے نال کھوٹ کیتی ہے اس کر کے میں بھائی سنتوکھ سنگھ جی کہندے انہاں دی وارتا کہن لگا کہ انہاں نے کھوٹ کمائی ہے گرو گھر نال انہاں نے گرو نانک دے گھر نال متھا لایا ہے اے گرو نانک دے گھر اگے اڑے سن اس کر کے کہندے میں انہاں دی کچھ کتھا کچھ وارتا او ایتھے دسنی ضروری سمجھدا ہاں
بنا کائے سو پرسنگ کو سنتے سنسے ہوئے
جی وہ پرسنگ سارا ویاخیا نال نہ کیا جاوے کہ کیویں اورنگ جیب بادشاہ کڈا ظلمی سی انہیں کیویں اپنے برا قتل کیتے کیویں پیو نو قید کیتا جی وہ سارا پرسنگ نہ کہیے تے کہندے کئی بری سنن والیاں دے من چ سنسا ہو جاندا ہے سنن والیاں دے من چ کئی بری سندے رہ جاندا بھی یہ کیویں ہویا سی اورنگ جیب نے اپنے برا کیویں قتل کیتے سن دارا شکو اتھوں بھج کے کیویں آیا سی کیویں گرو ہر رائے صاحب نو ملیا سی صدمے پاتشاہ نو دارا شکو ملیا کہندے او دا میل کیویں ہویا سی او سارا پرسنگ جی ویاخیا سہت وستار سہت نہ کہیے تے سنن والیاں دے من چ سندے تے سنسا پیدا ہو سکدا ہے
یا تے سنیے بیتی جم گرسوں بادت سوئے
اس کر کے کہندے بھائی تسی دھیان دے نال سنو جویں انہاں دے گھر وچ بیتی ہے تے کیویں انہاں نے گرو گھر دے نال واد وواد کیتا ہے جھگڑا کیتا ہے کیویں گرو گھر دے نال ورتے ہن
شاہ جہاں تر کیش تے سُت اُپجت پیچار
شاہ جہان بادشاہ دے چار پتر سن ایدے گھر دے وچ چار پتراں نے جنم لیا
کرت راج سب دیش کو بدیو سماج ادار
انہیں ہندوستان تے بھارت کھنڈ تے بڑا وڈا راج کمایا اور شاہ جہان بادشاہ دے سمے دا راج پاک بہت ودیا ایدے پیو دادے نے جنہ راج پاک کمایا سی اودے تو بہت زیادہ انہیں وستار کیتا ایدا راج پاک بہت زیادہ ودیا پھلیا تو بہت زیادہ پرچار نے اپنے راج پاک دا کیتا ایدے چار لڑکے سن
جو پئی چکرورت امراج پیو ہے
یہ چکرورتی راجہ سی چکرورتی راجہ یعنی کہ بھارت کھنڈ تک سارے دیش وچ ایدا راج چلدا سی ایدا حکم چلدا سی ایدا سکہ چلدا سی جنے اس ویلے دے چھوٹے موٹے راجے سن او سارے راجے دی آن من دے سی دے اگے چک دے سن کہندے ایدہ انہیں چکرورتی راج کمایا ہے
چار چک ایک حکم تھیو ہے
چارا چکا بچ ایدہ ایک حکم چلدا سی چارا دشاواں دے بچ ایدہ حکم چلدا سی بادشاہ شاہ جہان دا
جیتے دیشن بکے اشیش
کتھے کتھے دیشاں وچ ایتھوں تک جڑے پردیس تے گوانڈی دیش سی او گوانڈی دیش وی دا ڈر مندے سی گوانڈی دیش وی دے پہ وچ رہ کے راج کماؤندے سن
تو ہی سنتے تراس وشیخ
ایدے ناں دی دو ہی سن کے بڑے بڑے راجے کمن لگ پیندے سی ایڈا بلی راجہ سی شاہ جہان ایدے نال کسے نے متھا نہیں لایا ایدے نال کسے نے ٹاکرا کرن دا یتن نہیں کیتا سوائے گرو ہرگوبند صاحب دے جے لڑے تے چھویں پاتشاہ جی مہاراج جی ایدے برخلاف لڑے اور کسے نے دے سامنے آواز اٹھان دی جرت نہیں کیتی حوصلہ نہیں کیتا کہندے ایدا نام سن کے بڑے بڑے راجے بھی کمبدے سی بڑے بڑے راجیاں دے من چ ڈر تے سہم پیدا ہوندا سی
جتے نرپت سب آگے آکاری
جنے بھی راجے سن چاہے وہ راج پتانے دے علاقے دے راجے سی چاہے وہ ادھر پہاڑاں دیاں ریاستاں دے راجے سن چاہے کابل کندھار تک دے راجے سن ਉਸ ਪਾਸੇ ਦੇ ਜਿਹੜੇ ਇਲਾਕੇ ਦੇ ਰਾਜੇ ਸੀ ਉਹ ਵੀ ਇਹਦੀ ਆਨ ਮੰਨਦੇ ਸੀ, ਇਹਦੇ ਹੁਕਮ ਚ ਇਹਦੀ ਆਗਿਆ ਚ ਚੱਲਦੇ ਸਨ।
ਹੱਥ ਜੋਰ ਹੋਏ ਖਰੇ ਆਦਾਰੀ,
ਬੜੇ ਬੜੇ ਵੱਡੇ ਰਾਜੇ ਆਪਣੇ ਆਪ ਨੂੰ ਕਹਾਉਣ ਵਾਲੇ ਹੱਥ ਬੰਨ ਕੇ ਹੱਥ ਜੋੜ ਕੇ ਇਹਦੇ ਅੱਗੇ ਖਲੋਇਆ ਕਰਦੇ ਸਨ ਬਾਦਸ਼ਾਹ ਸ਼ਾਹਜਹਾਨ ਦੇ।
ਰਾਜਪੂਤਨ ਤੈਨੂੰ ਜਾ ਕੇ ਡੋਰੇ,
ਆ ਜਿਹੜੇ ਜੈਪੁਰ ਜੋਧਪੁਰ ਦੀਆਂ ਰਿਆਸਤਾਂ ਨੇ, ਚਿਤੋੜ ਦਾ ਇਲਾਕਾ ਹੈ, ਇਹ ਜਿੰਨੇ ਰਾਜਪੂਤਾਨੇ ਦੇ ਰਾਜਪੂਤ ਰਾਜੇ ਸਨ ਉਹਨਾਂ ਨੇ ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਸੰਧੀ ਕੀਤੀ ਹੋਈ ਸੀ, ਇਹਦੇ ਅਧੀਨ ਹੋ ਕੇ ਚੱਲਦੇ ਸਨ।
ਸੁਣ ਸੁੰਦਰ ਲੇਵਤ ਕਰ ਜੋਰੇ,
ਤੇ ਜਦੋਂ ਇਹ ਸੁਣਦਾ ਸੀ ਕਿਸੇ ਰਾਜੇ ਦੀ ਲੜਕੀ ਹੈ, ਸੁੰਦਰ ਸਰੂਪ ਹੈ, ਤੇ ਆਪ ਜਾ ਕੇ ਉਹਨੂੰ ਹੁਕਮ ਕਰਦਾ ਸੀ ਔਰ ਉਹਦੀਆਂ ਲੜਕੀਆਂ ਨੂੰ ਵਿਆਹ ਕੇ ਲੈ ਆਉਂਦਾ ਸੀ।
ਹਿੰਦਵਾਇਨ ਕੋ ਮਹਾ ਕਲੰਕ,
ਉਸ ਵੇਲੇ ਦੇ ਜਿਹੜੇ ਹਿੰਦਵਾਇਨ ਕੌਮ ਸੀ ਉਹਨਾਂ ਤੇ ਬੜਾ ਵੱਡਾ ਕਲੰਕ ਸੀ ਇਸ ਗੱਲ ਦਾ, ਕਿ ਜਦੋਂ ਉਹਨਾਂ ਦੀਆਂ ਲੜਕੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਡੋਲੇ ਆਪਣੇ ਘਰ ਲੈ ਕੇ ਆਉਂਦਾ ਸੀ, ਆਪਣੇ ਨਵਾਬਾਂ ਦੇ ਘਰ ਲੈ ਕੇ ਆਉਂਦਾ ਸੀ, ਆਪਣੀ ਮਨ ਮਰਜ਼ੀ ਕਰਦਾ ਸੀ, ਉਸ ਵੇਲੇ ਦੀ ਜਿਹੜੀ ਹਿੰਦਵਾਇਨ ਕੌਮ ਸੀ ਉਸ ਹਿੰਦਵਾਇਨ ਕੌਮ ਦੇ ਉੱਤੇ ਬੜਾ ਵੱਡਾ ਮਹਾ ਕਲੰਕ ਸੀ।
ਜਥਾ ਅੰਕ ਲਾਗੇ ਹੋ ਸੋ ਮੈਂ ਅੰਕ,
ਕਹਿੰਦੇ ਏਡਾ ਵੱਡਾ ਕਲੰਕ ਸੀ ਮਾਨੋ ਜਿਵੇਂ ਚੰਦਰਮਾ ਦੇ ਉੱਤੇ ਕਲੰਕ ਲੱਗਾ ਹੋਇਆ ਨਾ, ਉਹ ਕਦੇ ਮਿਟਦਾ ਨਹੀਂ, ਉਹ ਭਾਵੇਂ ਜਿੰਨਾ ਮਰਜ਼ੀ ਵਧੇ ਫੁੱਲੇ, ਭਾਵੇਂ ਰੋਜ਼ ਘਟਦਾ ਤੇ ਰੋਜ਼ ਵਧਦਾ, ਪਰ ਉਹ ਜਿਹੜਾ ਕਲੰਕ ਚੰਨ ਤੇ ਲੱਗਾ ਨਾ ਉਹ ਕਦੇ ਮਿਟਦਾ ਨਹੀਂ। ਏਦਾਂ ਹਿੰਦਵਾਇਨ ਕੌਮ ਤੇ ਜਿਹੜਾ ਇਹ ਕਲੰਕ ਲੱਗਾ ਹੈ ਕਿ ਉਹ ਆਪਣੀਆਂ ਬੇਟੀਆਂ ਦੇ ਡੋਲੇ ਦੇ ਕੇ ਆਪਣੀ ਇੱਜ਼ਤ ਬਚਾਉਂਦੇ ਰਹੇ ਨੇ, ਆਪਣਾ ਰਾਜ ਭਾਗ ਬਚਾਉਂਦੇ ਰਹੇ ਨੇ, ਕਹਿੰਦੇ ਇਹ ਕਲੰਕ ਕਦੇ ਇਸ ਹਿੰਦਵਾਇਨ ਕੌਮ ਦੇ ਮੱਥੇ ਤੋਂ ਮਿਟ ਨਹੀਂ ਸਕਦਾ।
ਜਿਨ ਤੇ ਪਯੋ ਉਪਾਏ ਨਾ ਕੋਏ,
ਉਹਨਾਂ ਕੋਲੋਂ ਕਿਸੇ ਪ੍ਰਕਾਰ ਦਾ ਕੋਈ ਉਪਾਅ ਨਹੀਂ ਹੋ ਸਕਿਆ। ਬਾਦਸ਼ਾਹ ਸ਼ਾਹਜਹਾਨ ਦਾ ਹੁਕਮ ਚੱਲਦਾ ਸੀ, ਉਹ ਆਪਣੀਆਂ ਮਨਮਰਜ਼ੀਆਂ ਕਰਦਾ ਸੀ, ਵਧੀਕੀਆਂ ਵੀ ਕਰਦਾ ਸੀ, ਪਰ ਇਹ ਜਿੰਨੇ ਰਾਜੇ ਸੀ ਇਹਨਾਂ ਵਿਚੋਂ ਕਿਸੇ ਨੇ ਇੰਨੀ ਤਾਕਤ ਨਹੀਂ ਰੱਖੀ ਕਿ ਅਸੀਂ ਇਹਦੇ ਬਰ ਖਿਲਾਫ਼ ਲੜਨ ਦਾ ਹੌਸਲਾ ਕਰੀਏ। ਅਕਬਰ ਦੇ ਸਮੇਂ ਤਾਂ ਕੁਝ ਰਾਜੇ ਸਨ ਜਿਨ੍ਹਾਂ ਨੇ ਲੜਾਈ ਕੀਤੀ, ਪਰ ਸ਼ਾਹਜਹਾਨ ਦੇ ਸਮੇਂ ਤਾਂ ਕੋਈ ਰਾਜਾ ਨਹੀਂ ਰਿਹਾ ਜਿਹੜਾ ਇਹਦੇ ਬਰ ਖਿਲਾਫ਼ ਸਾਹਮਣੇ ਖਲੋ ਕੇ ਲੜ ਸਕੇ।
ਧੀਰ ਸੂਰਤਾ ਛੋਰ ਖਲੋਏ,
ਆਪਣਾ ਧੀਰਜ ਛੱਡ ਕੇ ਆਪਣੀ ਸੂਰਮਤਾਈ ਛੱਡ ਕੇ ਕਾਇਰ ਬਣ ਕੇ ਖਲੋ ਗਏ ਸਾਰੇ ਦੇ ਸਾਹਮਣੇ, ਗੀਤੀ ਬਣ ਗਏ, ਬੁਜਦਲ ਬਣ ਗਏ, ਕਿਸੇ ਨੇ ਹੌਸਲਾ ਨਹੀਂ ਕੀਤਾ।
ਤੁਰਕ ਅਧੀਨ ਹੋਏ ਕਰ ਸਾਰੇ,
ਸਾਰੇ ਨਾ ਤੁਰਕਾਂ ਦੇ ਅਧੀਨ ਹੋ ਗਏ, ਤੁਰਕਾਂ ਦੇ ਅਧੀਨ ਹੋ ਕੇ ਰਾਜ ਕਮਾਉਂਦੇ ਰਹੇ।
ਆਏ ਛਿਪਰ ਜਬ ਲੇਤ ਆਕਾਰੇ,
ਜਦੋਂ ਕਿਤੇ ਤੁਰਕ ਬੁਲਾਉਂਦੇ ਸੀ ਤੇ ਉਸੇ ਵੇਲੇ ਜੀਜੜੀਆਂ ਕੱਢਦੇ, ਭਾਵੇਂ ਸਾਰੇ ਕੰਮ ਉਹਨਾਂ ਦੇ ਘਰ ਦੇ ਜ਼ਰੂਰੀ ਹੋਣ, ਸਾਰੇ ਕੰਮਾਂ ਨੂੰ ਛੱਡ ਕੇ ਤਿਆਗ ਕੇ ਇਹਨਾਂ ਦੇ ਬੁਲਾਵੇ ਤੇ ਬੜੀ ਛੇਤੀ ਨਾਲ ਚੱਲ ਕੇ ਬਾਦਸ਼ਾਹ ਕੋਲ ਪੇਸ਼ ਹੁੰਦੇ ਸੀ। ਜੇ ਬਾਦਸ਼ਾਹ ਬੁਲਾਉਂਦਾ ਸੀ ਜੇ ਰਾਤ ਨੂੰ ਵੀ ਬੁਲਾ ਲੈਣਾ ਤੇ ਰਾਤ ਨੂੰ ਹੀ ਉਹਨਾਂ ਨੂੰ ਚੱਲ ਕੇ ਆਉਣਾ ਪੈਂਦਾ ਸੀ, ਇੰਨੀ ਜ਼ਿਆਦਾ ਅਧੀਨਗੀ ਬਾਦਸ਼ਾਹ ਸ਼ਾਹਜਹਾਨ ਦੀ ਮੰਨਦੇ ਸਨ।
ਜਹਾਂ ਪਠਾਵੇ ਤੈ ਚੱਲ ਜਾਈ,
ਜਿੱਥੇ ਵੀ ਭੇਜਦਾ ਸੀ ਬਾਦਸ਼ਾਹ ਉਹਨਾਂ ਨੂੰ, ਜਿੱਥੇ ਵੀ ਕਹਿੰਦਾ ਸੀ ਵੀ ਤੁਸੀਂ ਜਾਓ, ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ, ਭਾਵੇਂ ਉਹਨਾਂ ਦਾ ਜ਼ਮੀਰ ਨਹੀਂ ਸੀ ਮੰਨਦਾ ਅੰਦਰੋਂ, ਪਰ ਬਾਦਸ਼ਾਹ ਦਾ ਕਹਿਣਾ ਨਹੀਂ ਸਨ ਮੋੜ ਸਕਦੇ, ਬਾਦਸ਼ਾਹ ਜਿੱਥੇ ਉਹਨਾਂ ਨੂੰ ਭੇਜਦਾ ਸੀ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ।
ਸ਼ਕਤ ਹੀਣ ਹੋਏ ਰਹਿ ਅਗਵਾਈ,
ਸ਼ਕਤੀ ਹੀਣੇ ਹੋ ਕੇ, ਹਾਲਾਂਕਿ ਰਾਜ ਭਾਗ ਨੇ ਇਹਨਾਂ ਕੋਲ, ਪਰ ਉਹ ਵੀ ਮਾਫ ਕੀਤੇ ਹੋਏ, ਕਾਹਦਾ ਰਾਜ ਸੀ ਜਿਹੜਾ ਭੀਖ ਵਿੱਚ ਮਿਲਿਆ ਹੋਇਆ ਸੀ, ਜਿਹੜੇ ਰਾਜ ਇਹਨਾਂ ਨੂੰ ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਮਿਲੇ ਹੋਏ ਸੀ ਉਹ ਰਾਜ ਥੋੜੀ ਸੀ, ਉਹ ਤਾਂ ਦਿਨ ਰਾਤ ਝੂਰਨ ਵਾਸਤੇ ਇਹਨਾਂ ਨੂੰ ਇੱਕ ਬੜਾ ਵੱਡਾ ਕਲੰਕ ਲੱਗਾ ਹੋਇਆ ਸੀ। ਕਹਿੰਦੇ ਇੱਦਾਂ ਰਾਜ ਹੋਣ ਦੇ ਬਾਵਜੂਦ ਵੀ ਸ਼ਕਤੀ ਹੀਣੇ ਹੋ ਕੇ ਬਾਦਸ਼ਾਹ ਸ਼ਾਹਜਹਾਨ ਦੇ ਸਾਹਮਣੇ ਰਹਿੰਦੇ ਸਨ।
ਕਿਸ ਪਰ ਕਿਮ ਜੇ ਰਿਸੋਏ ਜਾਏ,
ਜੇ ਬਾਦਸ਼ਾਹ ਕਿਸੇ ਤੇ ਗੁੱਸੇ ਹੋ ਜਾਂਦਾ ਸੀ, ਜੇ ਕਿਸੇ ਰਾਜੇ ਤੇ ਗੁੱਸੇ ਹੋ ਜਾਂਦਾ ਸੀ, ਇਹ ਬਾਦਸ਼ਾਹ ਕਿਸੇ ਰਾਜੇ ਨਾਲ ਖਫਾ ਹੋ ਕੇ ਨਾਰਾਜ਼ ਹੁੰਦਾ ਸੀ,
ਵਿਕਟ ਮੁਹਿੰਮ ਪੱਠੇ ਮਰਵਾਏ,
ਤੇ ਬਾਦਸ਼ਾਹ ਸ਼ਾਹਜਹਾਨ ਆਪਣੀ ਫੌਜ ਭੇਜ ਕੇ ਉਸ ਰਾਜੇ ਦਾ ਕਤਲ ਕਰਵਾ ਦਿੰਦਾ ਸੀ। ਇੰਨਾ ਜ਼ੁਲਮੀ ਸੀ ਕਿ ਜੇ ਕੋਈ ਰਾਜਾ ਬਗਾਵਤ ਕਰਦਾ ਸੀ ਇਹਦੇ ਸਾਹਮਣੇ, ਮਾੜੀ ਮੋਟੀ ਹੁਜ਼ਰ ਕਰਦਾ ਸੀ, ਕਿ ਇਹਨੇ ਕੀ ਕਰਨਾ ਆਪਣੀ ਫੌਜ ਭੇਜ ਕੇ ਉਸ ਰਾਜੇ ਦਾ ਕਤਲ ਕਰਵਾ ਦਿੰਦਾ ਸੀ।
ਤਨਕ ਹੁਕਮ ਜੋ ਮੋਰਨ ਕਰਈ,
ਜੇ ਥੋੜਾ ਜਿੰਨਾ ਵੀ ਹੁਕਮ ਇਹਦਾ ਕੋਈ ਮੋੜਦਾ ਸੀ ਜਾਂ ਇੰਨਾ ਹੀ ਕਹਿ ਦਿੰਦਾ ਸੀ ਵੀ ਕੱਲ ਨੂੰ ਕਰਾਂਗਾ, ਜਿਹੜਾ ਹੁਕਮ ਕਰਨਾ ਇਹਨੇ ਜਾਂ ਕਿਸੇ ਰਾਜੇ ਨੇ ਅੱਗੋਂ ਕਹਿ ਦੇਣਾ ਜੀ ਕੋਈ ਨੀ ਕੱਲ ਨੂੰ ਕਰਾਂਗਾ, ਇਹਨੇ ਉਸੇ ਵੇਲੇ ਹੁਕਮ ਕਰਕੇ ਉਹ ਰਾਜੇ ਨੂੰ ਮਰਵਾ ਦੇਣਾ ਵੀ ਤੂੰ ਮੇਰਾ ਹੁਕਮ ਕੱਲ ਤੇ ਕਿਉਂ ਪਾਇਆ, ਅੱਜ ਹੀ ਮੇਰੇ ਹੁਕਮ ਦੀ ਤਾਮੀਲ ਕਿਉਂ ਨੀ ਕੀਤੀ, ਅੱਜ ਹੀ ਮੇਰਾ ਹੁਕਮ ਕਿਉਂ ਨੀ ਮੰਨਿਆ। ਕਹਿੰਦੇ ਇਸ ਪ੍ਰਕਾਰ ਨਾਲ ਲੜ ਕੇ ਉਹਨੂੰ ਮਾਰ ਦਿੰਦਾ ਸੀ।
ਲੜੇ ਕਰੇ ਆਪਣੇ ਅਨੁਸਾਰੀ,
ਜਾਂ ਲੜ ਕੇ ਉਸ ਰਾਜੇ ਨੂੰ ਆਪਣੇ ਅਨੁਸਾਰ ਕਰਦਾ ਸੀ, ਆਪਣੇ ਅਧੀਨ ਕਰਦਾ ਸੀ।
ਕੋਸ਼ਿਸ਼ ਜੈਰੇ ਅਜਾਰ ਲਾਏ,
ਇਹੋ ਜੇ ਕੰਮ ਕਰਦਾ ਸੀ ਵੀ ਜਿਹੜੇ ਰਾਜੇ ਪਕੜ ਲੈਂਦਾ ਸੀ, ਜਿਨ੍ਹਾਂ ਰਾਜੇ ਜਿਹੜੇ ਰਾਜੇ ਦੇ ਬਰ ਖਿਲਾਫ ਚੱਲਦੇ ਵੀ ਸਨ, ਜਾਂ ਮਾੜੀ ਮੋਟੀ ਕਿਸੇ ਨੇ ਇਹਦੇ ਬਰ ਖਿਲਾਫ ਬਗਾਵਤ ਕਰਨੀ, ਇਹਨੇ ਉਹਨਾਂ ਰਾਜਿਆਂ ਨੂੰ ਪਕੜਨਾ। ਇਹਨੇ ਜ਼ਹਿਰੀਲੀਆਂ ਪੁਸ਼ਾਕਾਂ ਬਣਾਈਆਂ ਹੋਈਆਂ ਸੀ, ਪੁਸ਼ਾਕ ਕੱਪੜੇ ਇਹੋ ਜਿਹੇ ਜਿਨ੍ਹਾਂ ਤੇ ਜ਼ਹਿਰ ਲਾਇਆ ਹੁੰਦਾ ਸੀ, ਉਹ ਜਿਹੜੀ ਜ਼ਹਿਰੀਲੀ ਪੁਸ਼ਾਕ ਹੁੰਦੀ ਸੀ।
ਰਿਸ ਕਰ ਕਿਸ ਕੋ ਦੇ ਪੈਰ ਆਏ,
ਰਿਸ ਕਰਕੇ ਜੇ ਕਿਸੇ ਰਾਜੇ ਤੇ ਗੁੱਸੇ ਹੁੰਦਾ ਸੀ ਤੇ ਉਹ ਜ਼ਹਿਰੀਲੀ ਪੁਸ਼ਾਕ ਉਸ ਰਾਜੇ ਨੂੰ ਪਵਾ ਕੇ ਉਹਨੂੰ ਮਾਰ ਦਿੰਦਾ ਸੀ। ਉਹ ਪੁਸ਼ਾਕ ਹੀ ਇਹੋ ਜਿਹੀ ਹੁੰਦੀ ਸੀ ਵੀ ਜਿਹੜਾ ਰਾਜਾ ਪਾ ਲੈਂਦਾ ਸੀ, ਪਾਉਂਦਿਆਂ ਸਾਰ ਉਸ ਪੁਸ਼ਾਕ ਨੂੰ ਉਸ ਰਾਜੇ ਦੀ ਮੌਤ ਹੋ ਜਾਂਦੀ ਸੀ। ਇਸ ਤਰ੍ਹਾਂ ਦੀਆਂ ਪੁਸ਼ਾਕਾਂ ਇਹਨੇ ਤਿਆਰ ਕਰਵਾਈਆਂ ਹੋਈਆਂ ਸਨ।
ਕਰੇ ਸੰਘਾਰ ਨਾ ਜੀਵਤ ਚੋਰੇ,
ਇਹਦਾ ਬੜੇ ਰਾਜੇ ਨੇ ਮਰਵਾਏ, ਜਿਹਨੂੰ ਮਰਵਾ ਦਿੰਦਾ ਸੀ, ਜਿਹਨੂੰ ਇੱਕ ਵਾਰੀ ਪਕੜ ਲੈਂਦਾ ਸੀ ਉਹਨੂੰ ਕੈਦ ਨਹੀਂ ਸੀ ਕਰਦਾ, ਉਹਨੂੰ ਜਾਨੋਂ ਮਰਵਾ ਦਿੰਦਾ ਸੀ ਔਰ ਉਹਨੂੰ ਕਦੇ ਵੀ ਜੀਵਦਾ ਨਹੀਂ ਸੀ ਛੱਡਦਾ।
ਹੋਏ ਮਵਾਸ ਚੜ ਤਿਸ ਕੋ ਤੋਰੇ,
ਜੇ ਕੋਈ ਰਾਜਾ ਆਕੀ ਹੁੰਦਾ ਸੀ ਇਹਦੇ ਬਰ ਖਿਲਾਫ਼ ਕਿਸੇ ਕਿਲੇ ਵਿਚ ਕੋਈ ਮੁਹਿੰਮ ਛੇੜਦਾ ਸੀ ਤੇ ਫਿਰ ਆਪ ਚੜ ਕੇ ਜਾ ਕੇ ਉਹਦਾ ਕਿਲਾ ਤੋੜ ਦਿੰਦਾ ਸੀ, ਉਸ ਆਕੀ ਹੋਏ ਰਾਜੇ ਨੂੰ ਆਪਣੇ ਅਧੀਨ ਕਰਦਾ ਸੀ।
ਸੈਨਾ ਕੋਸ਼ ਦੁਰਗ ਵੱਡ ਭਾਰੇ,
ਇਹਦੇ ਕੋਲ ਫੌਜ ਬੜੀ ਵੱਡੀ ਸੀ, ਇਹਦੇ ਕੋਲ ਖਜ਼ਾਨਾ ਬੜਾ ਵੱਡਾ ਸੀ, ਬੜੇ ਬੜੇ ਵੱਡੇ ਕਿਲੇਦਾਰ ਸਨ, ਇਹਦੇ ਕੋਲ ਕਿਲੇ ਬੜੇ ਬੜੇ ਵੱਡੇ ਸਨ, ਬੜੇ ਬੜੇ ਵੱਡੇ ਕਿਲਿਆਂ ਦਾ ਇਹ ਮਾਲਕ ਸੀ।
ਜਿਨ ਕੋ ਪਈਅਤ ਨਹੀਂ ਸ਼ੁਮਾਰੇ,
ਇਹਨੇ ਨੇ ਵੱਡੇ ਕਿਲੇ ਸਨ ਇਹਦੇ ਕੋਲ, ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹ ਜਹਾਨ ਕੋਲ, ਕਿ ਉਹਨਾਂ ਕਿਲਿਆਂ ਦਾ ਸ਼ੁਮਾਰ ਹੀ ਕੋਈ ਨਹੀਂ ਸੀ, ਕਿੰਨੇ ਕੁ ਕਿਲੇ ਸਨ, ਸੈਂਕੜੇ ਕਿਲੇ ਨੇਸ ਤੋਂ ਨਬੂਤ ਹੋ ਗਏ ਜਿਹੜੇ ਸੰਭਾਲੇ ਨਹੀਂ ਗਏ, ਪਰ ਅੱਜ ਵੀ ਸੈਂਕੜੇ ਕਿਲੇ ਨੇ ਭਾਰਤ ਖੰਡ ਦੀ ਧਰਤੀ ਤੇ, ਕਿ ਇੱਕ ਇੱਕ ਕਿਲਾ ਵੇਖਣ ਵਾਸਤੇ ਵੀ ਕਈ ਕਈ ਦਿਨ ਲੱਗ ਜਾਂਦੇ ਨੇ। ਇਹਨੇ ਵੱਡੇ ਵਿਸਥਾਰ ਦੇ ਕਿਲੇ ਨੇ, ਚਿਤੌੜ ਦਾ ਕਿਲਾ ਜਿਹੜਾ ਕਈ ਏਕੜਾਂ ਵਿਚ ਕਈ ਕਿਲੋਮੀਟਰਾਂ ਚ ਫੈਲਿਆ ਹੋਇਆ, ਇਦਾਂ ਦੇ ਬਹੁਤ ਵੱਡੇ ਵੱਡੇ ਕਿਲਿਆਂ ਦਾ ਇਹ ਮਾਲਕ ਹੈ, ਕਿਲੇਦਾਰ ਹੈ।
ਸਭ ਦੇਸ਼ਨ ਕੋ ਦਰਬ ਵਿਸਾਲਾ,
ਫਿਰ ਸਾਰੇ ਦੇਸ਼ਾਂ ਦਾ ਪੈਸਾ ਇਹਦੇ ਕੋਲ ਹੈ, ਸਾਰੇ ਦੇਸ਼ਾਂ ਦੀ ਜਿਹੜੀ ਉਸ ਵੇਲੇ ਦੀ ਆਰਥਿਕਤਾ ਸੀ ਉਹ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਕਾਬੂ ਚ ਕੀਤੀ ਹੋਈ ਸੀ।
ਦਿੱਲੀ ਆਨ ਪਰੇ ਨਰਹਾਲਾ,
ਦੂਰੋਂ ਦੂਰੋਂ ਦੇਸ਼ਾਂ ਦੇ ਲੋਕ ਜਿਹੜੇ ਰਾਜੇ ਸੀ ਉਹ ਦਿੱਲੀ ਆ ਕੇ ਆਪਣਾ ਟੈਕਸ ਭਰਦੇ ਸੀ, ਆਪਣੇ ਰਾਜ ਦਾ ਜਿੱਥੇ ਉਹ ਰਾਜ ਕਰਦੇ ਸੀ ਉਸ ਰਾਜ ਦਾ ਜਿਹੜਾ ਮਾਮਲਾ ਸੀ ਉਹ ਮਾਮਲਾ ਲਿਆ ਕੇ ਦਿੱਲੀ ਤਾਰਦੇ ਸਨ।
ਵੀਰ ਸ਼ਸਤਰਧਾਰੀ ਮਹੀ ਪਾਲਾ,
ਜਿਹੜੇ ਬੜੇ ਬੜੇ ਵੀਰ ਸ਼ਸਤਰਧਾਰੀ ਮਹੀ ਪਾਲਾ ਰਾਜੇ ਸਨ।
ਜੇ ਰਾਜਪੂਤ ਕਾਏ ਵਿਸਾਲਾ,
ਜਿਹੜੇ ਆਪਣੇ ਆਪ ਨੂੰ ਛੱਤਰੀ ਕਹਾਉਂਦੇ ਸੀ ਕਿ ਅਸੀਂ ਛੱਤਰੀ ਰਾਜੇ ਹਾਂ।
ਤਿੰਨ ਕੀ ਭਾਈ ਦਸ਼ਾ ਜਬ ਐਸੇ,
ਉਹਨਾਂ ਛੱਤਰੀ ਰਾਜਿਆਂ ਦੀ ਜਦੋਂ ਇਹੋ ਜਿਹੀ ਹਾਲਤ ਹੋ ਗਈ, ਉਹ ਜਿਹੜੇ ਛੱਤਰੀ ਰਾਜੇ ਸੀ ਉਹਨਾਂ ਦੀ ਜਦੋਂ ਇਹੋ ਜਿਹੀ ਦਸ਼ਾ ਹੋ ਗਈ।
ਸੁਤਾ ਦੇਨ ਲੋ ਪਰਨੀ ਜੈਸੇ,
ਇਥੋਂ ਤੱਕ ਉਹ ਨਿਗਰ ਗਏ ਕਿ ਆਪਣੀਆਂ ਲੜਕੀਆਂ ਦੇ ਡੋਲੇ ਬਾਦਸ਼ਾਹ ਨੂੰ ਭੇਟ ਕਰਨ ਲੱਗ ਪਏ ਤੇ ਕਹਿੰਦੇ ਇਹਦੇ ਨਾਲੋਂ ਮਾੜੀ ਹਾਲਤ ਹੋਰ ਕਿਹੜੇ ਰਾਜੇ ਦੀ ਹੋ ਸਕਦੀ ਹੈ ਕਿ ਆਪਣੀਆਂ ਲੜਕੀਆਂ ਦੇ ਡੋਲੇ ਇੱਕ ਤੁਰਕ ਬਾਦਸ਼ਾਹ ਨੂੰ, ਜਿਹੜਾ ਹਿੰਦੁਸਤਾਨ ਦਾ ਮੁਸਲਮਾਨ ਮਲੇਛ ਰਾਜਾ ਹੈ, ਉਹਦੇ ਕੋਲ ਆਪਣੀਆਂ ਲੜਕੀਆਂ ਦੇ ਡੋਲੇ ਦੇਣ ਲੱਗ ਪਏ ਤੇ ਇਹਦੇ ਨਾਲੋਂ ਜ਼ਿਆਦਾ ਮਾੜੀ ਹਾਲਤ ਉਸ ਵੇਲੇ ਦੇ ਰਾਜਿਆਂ ਦੀ ਹੋਰ ਕਿਹੜੀ ਹੋਵੇਗੀ।
ਅਪਰ ਹਿੰਦੂਆਂ ਕੀ ਕਿਆ ਗਿਣਤੀ,
ਇਹ ਤਾਂ ਛੱਤਰੀ ਰਾਜਿਆਂ ਦੀ ਗੱਲ ਹੈ, ਬਾਕੀ ਜਿਹੜੇ ਉਸ ਵੇਲੇ ਦੇ ਹਿੰਦੂ ਲੋਕ ਸੀ, ਹਿੰਦੂ ਸਮਾਜ ਸੀ, ਉਹਨਾਂ ਦੀ ਤਾਂ ਗਿਣਤੀ ਕੀ ਕਰਨੀ ਵੀ ਉਹਨਾਂ ਦੀ ਕੀ ਹਾਲਤ ਹੋਵੇਗੀ। ਜੇ ਰਾਜਿਆਂ ਦੀ ਇਹ ਹਾਲਤ ਸੀ ਪਿਆਮ ਪਰਜਾ ਦਾ ਕੀ ਹਾਲ ਹੋਵੇਗਾ ਉਸ ਸਮੇਂ, ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਕਿ ਜਿਸ ਦੇਸ਼ ਦੇ ਰਾਜੇ ਇਹੋ ਜਿਹੇ ਹੋ ਚੁੱਕੇ ਸੀ, ਇੰਨੇ ਨਿਗਰ ਚੁੱਕੇ ਸਨ, ਉਸ ਦੇਸ਼ ਦੀ ਪਰਜਾ ਦੀ ਉਸ ਵੇਲੇ ਦੀ ਕੀ ਹਾਲਤ ਕੀਤੀ ਹੋਵੇਗੀ, ਉਸ ਵੇਲੇ ਦੇ ਤੁਰਕ ਰਾਜ ਸਮਾਜ ਨੇ, ਉਸ ਵੇਲੇ ਦੇ ਹਿੰਦਵਾਇਣ ਕੌਮ ਦੀ ਕੀ ਹਾਲਤ ਹੋਵੇਗੀ।
ਤੁਰਕਨ ਅਗਰ ਕਰੇ ਸਭ ਬਿਨਤੀ,
ਉਹ ਜਿੰਨੇ ਹਿੰਦੂ ਸਨ, ਹਿੰਦਵਾਇਣ ਕੌਮ ਸੀ, ਉਹ ਤੁਰਕਾਂ ਦੇ ਸਾਹਮਣੇ ਹੱਥ ਜੋੜ ਜੋੜ ਕੇ ਬੇਨਤੀਆਂ ਕਰਦੇ ਸਨ।
ਚੀਨ ਧਰਮ ਦਿਨ ਪ੍ਰਤ ਬਡੋ,
ਇਹਨਾਂ ਦਾ ਜਿਹੜਾ ਧਰਮ ਸੀ ਦਿਨ ਪ੍ਰਤੀ ਦਿਨ ਛੀਨ ਹੋ ਰਿਹਾ ਸੀ, ਕਮਜ਼ੋਰ ਹੁੰਦਾ ਚੱਲਿਆ ਜਾ ਰਿਹਾ ਸੀ।
ਸਮੁੱਖ ਦੁਸ਼ਟ ਕੇ ਕੋ ਨਾ ਖਰੋਵਾ,
ਪਰ ਇਸ ਦੁਸ਼ਟ ਦੇ ਸਾਹਮਣੇ ਖਲੋਣ ਦਾ ਕਿਸੇ ਨੇ ਹੌਸਲਾ ਨਹੀਂ ਕੀਤਾ। ਇਹਦਾ ਗੁਰੂ ਹਰਗੋਬਿੰਦ ਸਾਹਿਬ ਨੇ ਤੇਗ ਚੁੱਕੀ, ਹੋਰ ਕਿਸੇ ਹਿੰਦੂ ਨੇ ਜਾਂ ਕਿਸੇ ਛੱਤਰੀ ਰਾਜਪੂਤ ਰਾਜੇ ਨੇ ਇਸ ਤੁਰਕ ਦੇ ਸਾਹਮਣੇ ਖੜੋਣ ਦਾ ਯਤਨ ਨਹੀਂ ਕੀਤਾ।
ਰਾਜ ਕਰਿਓ ਚਿਰਕਾਲ ਵਿਸਾਲਾ,
ਇਦਾਂ ਸ਼ਾਹ ਜਹਾਨ ਨੇ ਬੜਾ ਲੰਮੇ ਸਮੇਂ ਤੱਕ ਰਾਜ ਕੀਤਾ।
ਬਲੀ ਪਯੋ ਪੂਰਬ ਤਪ ਕਾਲਾ,
ਬੜਾ ਬਲੀ ਰਾਜਾ ਹੋਇਆ ਸ਼ਾਹ ਜਹਾਨ। ਕਹਿੰਦੇ ਇਹ ਜਿਹੜਾ ਰਾਜ ਭਾਗ ਇਹਨੂੰ ਮਿਲਿਆ, ਇਹ ਵੀ ਕੋਈ ਪੂਰਵਲੇ ਜਨਮਾਂ ਦੀ ਤਪੱਸਿਆ ਸੀ, ਕਿਉਂਕਿ ਤਪੋ ਰਾਜ ਮਿਲਦਾ ਹੈ, ਜੇ ਕਿਸੇ ਨੇ ਤਪ ਕੀਤਾ ਰਾਜ ਵੀ ਤਾਂ ਹੀ ਮਿਲਦਾ ਹੈ। ਤੇ ਸਿਆਣਿਆਂ ਦੀ ਕਹਾਵਤ ਆ ਵੀ ਤਪੋ ਰਾਜ ਤੇ ਰਾਜੋ ਨਰਕ, ਜੇ ਉਹ ਰਾਜ ਧਰਮ ਨਾਲ ਨਾ ਕੀਤਾ ਜਾਏ ਤੇ ਫਿਰ ਰਾਜ ਤੋਂ ਬਾਅਦ ਨਰਕ ਹੀ ਮਿਲਦਾ ਹੈ। ਕਹਿੰਦੇ ਇਹਨੇ ਕੋਈ ਪੂਰਵਲੇ ਜਨਮ ਦੀ ਤਪੱਸਿਆ ਕੀਤੀ ਸੀ, ਜਿਸ ਕਰਕੇ ਬੜਾ ਬਲੀ ਰਾਜਾ ਹੋਇਆ ਹੈ।
ਜੇਠੋ ਨੰਦਨ ਦਾਰਸ਼ ਕੋਹਾ,
ਸ਼ਾਹ ਜਹਾਨ ਦਾ ਸਭ ਤੋਂ ਵੱਡਾ ਪੁੱਤਰ ਸੀ ਦਾਰਸ਼ ਕੋਹ, ਜਿਹੜਾ ਸਭ ਤੋਂ ਵੱਡਾ ਸੀ, ਬੜਾ ਸਿਆਣਾ ਸੀ ਇਹ ਦਾਰਸ਼ ਕੋਹ। ਗੁਰੂ ਘਰ ਦਾ ਸ਼ਰਧਾਲੂ ਵੀ ਰਿਹਾ, ਦਾਰਸ਼ ਕੋਹ ਸ਼ਰਬਤ ਫਕੀਰ ਦਾ ਸੰਗੀ ਵੀ ਰਿਹਾ, ਇਹ ਸੰਤ ਸੇਵੀ ਵੀ ਸੀ, ਇਹਦੇ ਅੰਦਰ ਕੁਝ ਚੰਗੇ ਸੰਸਕਾਰ ਸਨ। ਕਹਿੰਦੇ ਇਹਦਾ ਸਭ ਤੋਂ ਵੱਡਾ ਪੁੱਤਰ ਸ਼ਾਹ ਜਹਾਨ ਦਾ ਦਾਰਸ਼ ਕੋਹ ਸੀ।
ਸ਼ਾਹਜਾਂ ਕੋ ਤੇ ਸੰਗ ਮੋਹਾ,
ਤੇ ਬਾਦਸ਼ਾਹ ਸ਼ਾਹ ਜਹਾਨ ਦਾ ਮੋਹ ਵੀ ਆਪਣੇ ਵੱਡੇ ਪੁੱਤਰ ਨਾਲ ਹੀ ਜ਼ਿਆਦਾ ਸੀ, ਜਿਹੜਾ ਪਿਆਰ ਸੀ ਉਹ ਇਹਦਾ ਆਪਣੇ ਵੱਡੇ ਪੁੱਤਰ ਦਾਰਸ਼ ਕੋਹ ਨਾਲ ਜ਼ਿਆਦਾ ਸੀ।
ਜਾਣੇ ਉਹ ਨੇਕ ਨਿਕਟ ਸੋ ਰਾਖਾ,
ਇਹਨੂੰ ਨੇਕ ਜਾਣ ਕੇ ਕਿ ਦਾਰਸ਼ ਕੋਹ ਬੜਾ ਨੇਕ ਨੀਅਤ ਵਾਲਾ ਇਨਸਾਨ ਹੈ, ਭਲੀ ਬਿਰਤੀ ਹੈ, ਧਰਮੀ ਬੰਦਾ ਹੈ, ਇਸ ਕਰਕੇ ਸ਼ਾਹ ਜਹਾਨ ਨੇ ਇਹਨੂੰ ਆਪਣੇ ਕੋਲ ਰੱਖਿਆ।
ਤਖਤ ਬਿਠਾਵੋ ਇਸ ਅਭਿਲਾਖਾ,
ਅਭਿਲਾਖਾ ਕੀਤੀ ਸ਼ਾਹ ਜਹਾਨ ਨੇ ਕਿ ਮੈਂ ਹਿੰਦੁਸਤਾਨ ਦੇ ਤਖਤ ਦੇ ਉੱਤੇ ਆਪਣੇ ਵੱਡੇ ਪੁੱਤਰ ਦਾਰਸ਼ ਕੋਹ ਨੂੰ ਬਿਠਾਵਾਂਗਾ। ਏਦਾਂ ਦੀ ਸੋਚ ਸੋਚੀ ਸ਼ਾਹ ਜਹਾਨ ਨੇ, ਏਦਾਂ ਦਾ ਮਨ ਚ ਸੰਕਲਪ ਕੀਤਾ ਕਿ ਮੈਂ ਦਾਰਸ਼ ਕੋਹ ਨੂੰ ਰਾਜਾ ਬਣਾਵਾਂਗਾ, ਬਾਦਸ਼ਾਹ ਬਣਾਵਾਂਗਾ।
ਵਲੀ ਐਦ ਕੀ ਨਸ ਤਿਸ ਤਾਈ,
ਇਹਨੇ ਆਪਣੇ ਇਸ ਪੁੱਤਰ ਨੂੰ ਵਲੀ ਐਦ ਥਾਪ ਦਿੱਤਾ। ਵਲੀ ਐਦ ਕਹਿੰਦੇ ਨੇ ਯੁਵਰਾਜ ਨੂੰ, ਯੁਵਰਾਜ ਉਹਨੂੰ ਕਹਿੰਦੇ ਨੇ ਵੀ ਜਿਹੜਾ ਬਾਅਦ ਵਿਚ ਰਾਜਾ ਬਣੇਗਾ, ਬਾਦਸ਼ਾਹ ਬਣੇਗਾ। ਇਹਨੇ ਆਪਣੇ ਇਸ ਵੱਡੇ ਪੁੱਤਰ ਦਾਰਸ਼ ਕੋਹ ਨੂੰ ਯੁਵਰਾਜ ਥਾਪ ਦਿੱਤਾ, ਵਲੀ ਐਦ ਥਾਪ ਦਿੱਤਾ।
ਸ਼ੁਭ ਗੁਣ ਪੂਰਨ ਉਚਿਤ ਪੜਾਈ,
ਇਹਦੀ ਪੜਾਈ ਬੜੀ ਕਰਾਈ ਉਹਨੇ, ਇਹਨੂੰ ਵਿਦਿਆ ਬਹੁਤ ਪੜਾਈ ਕਿ ਰਾਜ ਪ੍ਰਬੰਧ ਚਲਾਉਣਾ, ਤੇ ਜਿਹਨੇ ਰਾਜ ਪ੍ਰਬੰਧ ਚਲਾਉਣਾ ਉਹ ਪੜਿਆ ਲਿਖਿਆ ਹੋਣਾ ਚਾਹੀਦਾ। ਇਹਨੇ ਆਪਣੇ ਵੱਡੇ ਪੁੱਤਰ ਦਾਰਸ਼ ਕੋਹ ਦੀ ਪੜਾਈ ਦਾ ਬੜਾ ਵਧੀਆ ਪ੍ਰਬੰਧ ਕੀਤਾ, ਉਹਨੂੰ ਬਹੁਤ ਜ਼ਿਆਦਾ ਪੜਾਇਆ ਲਿਖਾਇਆ।
ਦੁਤੀਏ ਪੁੱਤਰ ਤਿਸ ਤੇ ਲਗੂ ਜਾਨਾ,
ਔਰ ਇਹਦੇ ਜਿਹੜੇ ਦੂਜੇ ਪੁੱਤਰ ਸਨ ਉਹ ਦਾਰਸ਼ ਕੋਹ ਤੋਂ ਛੋਟੇ ਸਨ।
ਨਾਮ ਮੁਹੰਮਦ ਸ਼ੁਜੈ ਬਖਾਨਾ,
ਇਹਦਾ ਜਿਹੜਾ ਦੂਜਾ ਪੁੱਤਰ ਸੀ ਸ਼ਾਹ ਜਹਾਨ ਦਾ, ਉਹਦਾ ਨਾਂ ਸੀ ਸੁਜੈ ਮੁਹੰਮਦ, ਸੁਜੈ ਮੁਹੰਮਦ ਨਾਂ ਦਾ ਇਹਦਾ ਦੂਸਰਾ ਪੁੱਤਰ ਸੀ।
ਇਸ ਕੋ ਦੇਸ਼ ਅਸ਼ੇਸ਼ ਬੰਗਾਲਾ,
ਇਹਨੇ ਕੀ ਕੀਤਾ ਕਿ ਆਪਣੇ ਦੂਜੇ ਪੁੱਤਰ ਨੂੰ, ਵੱਡੇ ਪੁੱਤਰ ਨੂੰ ਤਾਂ ਆਪਣੇ ਕੋਲ ਹੀ ਰੱਖ ਲਿਆ ਵੀ ਇਹਨੂੰ ਹਿੰਦੁਸਤਾਨ ਦਾ ਤਖ਼ਤ ਦਿਆਂਗਾ, ਇਹਨੂੰ ਬਾਦਸ਼ਾਹ ਬਣਾਵਾਂਗਾ, ਤੇ ਜਿਹੜਾ ਉਹਦੇ ਤੋਂ ਛੋਟਾ ਇਹਦਾ ਦੂਜਾ ਪੁੱਤਰ ਸੀ ਸੁਜੈ ਮੁਹੰਮਦ, ਉਹਨੂੰ ਬਾਦਸ਼ਾਹ ਸ਼ਾਹ ਜਹਾਨ ਨੇ ਬੰਗਾਲ ਦਾ ਰਾਜ ਦੇ ਦਿੱਤਾ। ਚਾਰ ਪੁੱਤਰ ਸੀ, ਚਾਰਾਂ ਨੂੰ ਕੁਝ ਨਾ ਕੁਝ ਤੇ ਦੇਣਾ ਹੀ ਸੀ ਨਾ, ਵੰਡਣਾ ਸੀ। ਇਹਨੇ ਆਪਣੇ ਛੋਟੇ ਪੁੱਤਰ ਸੁਜੈ ਮੁਹੰਮਦ ਨੂੰ ਬੰਗਾਲ ਦਾ ਰਾਜ ਦੇ ਦਿੱਤਾ ਕਿ ਤੂੰ ਜਾ ਕੇ ਬੰਗਾਲ ਦੇ ਇਲਾਕੇ ਵਿਚ ਰਾਜ ਕਰ।
ਦੀਨ ਪਠਾਏ ਕੀਨ ਮਈ ਪਾਲਾ,
ਉਹਨੂੰ ਰਾਜਾ ਬਣਾ ਕੇ ਬੰਗਾਲ ਦੇ ਇਲਾਕੇ ਵਿਚ ਇਹਨੇ ਭੇਜ ਦਿੱਤਾ ਸੁਜੈ ਮੁਹੰਮਦ ਨੂੰ।
پتر تیسرو ہوتو نورنگا،
یہ تیجا پتر سی نورنگا جنو اورنگزیب کہندے نے، او تیجے نمبر تے سی، وڈا دارا شکوہ نو اپنے کول رکھ لیا، دوجا پتر سی دا سجا محمد او نو بنگال دے دیش چ بھیج دتا وی تو اتھے چل کے راج پربند کر، تے دا تیجا پتر سی نورنگا اورنگزیب جڑا بڑا کرور سی، پڑھیا لکھیا اورنگزیب بھی سی، تے اس وقت کہندے نے اپنے تیجے پتر نورنگے نو
دورمت لکھے شاہ من پنگا،
یہ بڑی کھوٹی مت سی، یہ مڈھ تو ہی بڑا ماڑا سی، تے پیو نو پتا سی بھی میرا یہ پتر کھوٹا ہے، یہ مت بڑی ماڑی ہے، بڑا شاطر دماغ ہے، تے یہ ٹیڑے پاسے من زیادہ چلتا ہے، شاہ جہان نے اپنے اس تیسرے پتر نو دورمت نال پریا ہویا، کھوٹی مت نال پریا ہویا ویکھیا،
تس کو دینس دکھن دیش،
انہیں کی کیتا کہ اپنے اس تیسرے پتر نورنگے نو دکھن دشا چ پھینک دیتا، اسی کر کے اورنگزیب زیادہ دکھن دیش وچ ہی رہا ہے، تے دکھن وچ ہی جا کے نے اپنا شریر چھڈیا، ادھر ہی رہا، انہیں تیسرے پتر نورنگے نو دکھن دشا دا جڑا علاقہ ہے او دے دیتا،
تہاں پہنچ کر بنیو نریش،
اتھے جا کے دکھن دشا دے وچ نریش بنیا، اورنگزیب اس دکھن دشا دا راجا بنیا،
چترت شاہ جہاں کو ٹوٹا،
چوتھا پتر سی بادشاہ شاہ جہان دا جڑا سب تو چھوٹا سی، جڑا سب تو چھوٹا ہے چوتھے نمبر تے ہے،
نام مراد بخش سو چھوٹا،
یہ دا نا ہے مراد بخش، یہ اورنگزیب تو چھوٹا سی، سارے تو چھوٹا ہے، یہ دا نا مراد بخش ہے،
دیو دیش اس کو گجرات،
اورنگزیب نے اپنے سب تو چھوٹے پتر مراد بخش نو گجرات دا دیش دے دیتا کہ تو گجرات تے راج کر، گجرات دے علاقے دا راج پربند تو کر، وڈے پتر دارا شکو نو اپنے کول رکھ لیا، او دے تو چھوٹے سجا محمد نو بنگال بھیج دتا، اور تیجے نو اورنگزیب نو دکھن دشا چ بھیج دتا، اور چوتھے مراد بخش نو گجرات بھیج دتا،
اینس راج تاں بخیات،
مراد بخش نے گجرات جا کے راج کیتا، او دے راج دے پربند دے چن اج بھی اتھے بخیات نے پرگٹ نے،
اپنے اپنے جائے ٹکانے،
ایدا اے دے تنے پتر آپو اپنے ٹکانے تے چلے گئے، وٹے نو دلی رکھے اپنے کول دارا شکو تنا نو بھیج دتا، تے تنے پتر ایدے آپو اپنے ٹکانے تے چلے گئے، ایدے بھیجے ہوئے،
کرے بھوگ جیسے من پانے،
وہ اپنی من مرضیاں کرن لگے، اپنے اپنے راج وچ بنگال دے وچ سجا محمد راج کرن لگا اپنی مرضی نال، دکھن وچ اورنگزیب نے اپنی من مرضی چلائی، مراد بخش نے گجرات وچ اپنی من مرضی چلائی، کہندے ایداں اپنی من مرضیاں دے راج کرن لگے،
کتے برس بیتے اس ریت،
اس ریت نال کئی سال بیت گئے، شاہ جہان نے ایداں اپنے پتراں نوں راج بھاگ دے دتا، اور کئی سال اسی طرح بتیت ہو گئے،
سین گرب کو سنچت نیت،
وہ جننے راجے سی تنے پرا وہ اپنے اپنے علاقے دے وچ فوج اکٹھی کرن لگ پئے، سینا اکٹھی کرن لگ پئے، روپیہ پیسہ اکٹھا کرن لگ پئے، ہن تنے اس مار تے سی کہ اسی دارا شکوہ نو راجا نہیں بنن دینا، اسی ہندوستان دے بادشاہ بنا گے، تنا وچ ہوڑ سی، دارا شکوہ نو تاں پہلا ہی ولی عہد کیتا ہویا سی، پر او بھی تنے ہی چاہندے سن، تے تنا نے سینا اکٹھی کرنی شروع کر دتی، خزانہ اکٹھا کرنا شروع کر لیا،
تخت بیٹھ بے سر بلوباویں،
سارے چاہندے نے کہ اسی تخت تے بیٹھیے، اورنگزیب بھی یہی چاہندا ہے، پر اورنگزیب چھلیا بڑا سی، کپٹی بہت بڑا سی، تے دوجے بھی مراد بخش تے سجا محمد بھی یہی چاہتے سن کہ اسی تخت تے بیٹھیے،
نج ستھان چت دعوت کاویں،
تے آپو اپنے ستھان دے اتے انہاں نے اپنا اپنا پرسار کرنا شروع کر دتا،
یا تے فکر کرت رہ پاری،
تے انہاں دے من دے وچ اس پرکار دا، ادھر بادشاہ دے من دے وچ اس گل دی فکر بھی پین لگ پئی، بادشاہ نے سوچیا بھی میرے تنے پتر دوجے فوج کٹھی کر رہے، ہوں بادشاہ نو رپورٹاں تاں ملدیاں ہی سی نا، بھی وہ فوج کٹھی کر رہے نے، مطلب وہ بھی ہندوستان دے تخت تے نگاہ رکھدے نے، یہ لڑن گے بعد وچ آپس وچ. اس کر کے بادشاہ دے شاہ جہان دے من دے وچ فکر رہندا ہے.
سنچے درب چمو کر تیاری,
وہ ویکھدا ہے کہ اے فوج اکٹھی کر رہے نے, تیاری کر رہے نے.
نج نج دیش آواسن باسے,
سارے آپو اپنے دیشاں وچ باغی ہو کے گھر بنا کے رہن لگے.
من پاوت سب کرت پلاسے,
من پودے بلاس کرن لگے, من پودیاں مرضیاں کرن لگے.
شاہ جہان دلی مائے,
اور بادشاہ شاہ جہان آپ خود دلی دے وچ رہیا. انہیں اپنے بڑے پتر دارا شکوہ نو بھی اپنے نال دلی چی رکھیا.
دارا شکوہ رکھے او ست پائے,
بڑے پتر دارا شکوہ نو اپنے کول رکھیا تے تنہاں نو راج پاگ دے دیتا. حالانکہ اورنگزیب نے دارا شکوہ نو مارن دا یتن بھی کیتا سی, پچھے وہ کتھا آ چکی ہے کہ اورنگزیب نے کوشش کیتی سی شیر دی مچھ دا وال کتر کے کھوا دتا چاوڑا چمڑا کے, کہ اے ہولے ہولے کر کے مر جائے گا, راج پاگ ساڈے کول آ جائے گا. اونوں صرف دارا شکوہ تو ڈر سی اورنگزیب نو. اونوں اے پتا سی کہ دوجے بھراواں نو تاں میں ادھا ہی دب لواں گا, وہ بہتے تیز ترار نہیں. دارا شکوہ تیز ترار ہے, اودے تو اے تو زیادہ ڈر سی, اس کر کے اونوں انہیں پہلا مارن دا یتن کیتا.
چرنگ کال جب بیت گئے ہے,
اس طرح جدو کافی سما بتیت ہو گیا, کئی سال بتیت ہو گئے,
شاہ جہاں تن روگ پیو ہے,
شاہ جہان بڈھا ہو گیا, تے دے شریر نو روگ لگ گئے, شاہ جہان دے شریر نو روگ لگ گیا.
دن پرت پربل بدی بیماری,
ایہو جی بیماری لگی شاہ جہان نو کہ وہ بیماری دن پرتی دن ودن لگی. حالانکہ بڑے علاج کرائے, بڑے نیم حکیم سدے, پر انہاں حکیماں کولوں ایہدی بیماری دا علاج نہیں ہو سکیا. بڑی لمبی بیماری بادشاہ شاہ جہان نو لگ گئی,
جو کسوں تے جائے نٹاری,
ایہو جی بیماری لگی کہ جیڑی بیماری کسے کولوں ٹالی نہیں گئی, یعنی کہ کسے کول بھی اس بیماری دا علاج نہیں لگا.
صوبے ار عمراؤ بڈیرے,
بڑے بڑے جڑے صوبے سانے دے جڑے ہور عمراؤ افسر اہلکار سن,
روکے سپل ہوت نینیرے,
انہاں نو دارا شکوہ نے روک دتا, سارے نو بھی کسے نے دے نیڑے نہیں ہونا. انہیں سوچ کے بھی میرا باپ بیمار ہے, روز روز ملن گے ود تو, تے وہ ہور زیادہ چنتا وچ آ کے ہور بیمار ہوئے گا. اس کر کے جننے عمراؤ سی, جننے صوبے دار سن, انہاں نو بادشاہ شاہ جہان نال ملن واسطے روک دتا گیا.
جے سمیپ نتے آوت جات,
جڑے عمراؤ جڑے افسر وزیر روز بادشاہ شاہ جہان دے کول آوندے سی, روز اے دے نیڑے آوندے سی,
سب کو پر جیو رہت اکات,
انہاں ساریاں نو بادشاہ شاہ جہان نے آپ ہی ورگ دتا, کہندا کوئی میرے کول نہ آیا کر. ہوں بادشاہ شاہ جہان زیادہ اکانت وچ ہی رہندا ہے, اکلا ہی رہندا ہے.
بیاکل کینس روگ مانے,
کیونکہ روگ لگ گیا اینو ایسا کہ اس روگ نے بادشاہ شاہ جہان نو بیاکل کر دتا ہے, بےبل کر دتا ہے.
کچھو نہ آچے من میں مانے,
بادشاہ نو جدو روگ لگ گیا ہن کچھ بھی ایدے من نو چنگا نہیں لگتا. جدو شریر روگی ہوے پھر کچھ بھی چنگا نہیں لگتا, پوے راج دے تخت دا مالک سی ہندوستان دا, پر کچھ بھی ایدے من نو چنگا نہیں سی لگتا.
بڑو پتر ایک پہنچی اتاس,
پاسے دا ایک بڑا پتر سی دارا شکوہ, ہی ایدے کول آوندا جاندا سی, ہور کسے دا آنا جانا نہیں سی, باقی سارے نو روک دتا ورگ دتا. ایدا ایک بڑا پتر دارا شکوہ ہے, وہی ایدے کول آوندا ہے.
کہ حکیم دے اوخد راس,
جا پھر جڑے حکیم نے وید نے وہ جاندے نے دوائی دین واسطے, اور کوئی عمراو وزیر افسر اہلکار کوئی صوبے دار وہ بادشاہ نو نہیں مل سکتا, بادشاہ نے آپ انہاں نو روک دتا ہے ملن تو. جاں تاں وغیر آؤندے نے دے کول, جاں ایہدا وڈا پتر دارا شکوہ نو ملن واسطے آؤندا ہے.
وہر بات پسری بپریت,
ہن بادشاہ جدو بالکل ہی گپت ہو گیا, نہ ہندوستان دے تخت تے بیٹھدا, نہ لوکاں دیاں گلاں سندا, نہ انہاں دیاں فریاداں سندا, نہ کسے دا انصاف کردا ہے, ہن باہر الٹی گل تم گئی. ਬਾਹਰ ਜਿਹੜੀਆਂ ਗੱਲਾਂ ਸਨ ਉਹ ਹੋਰ ਤਰ੍ਹਾਂ ਦੀਆਂ ਫੈਲ ਗਈਆਂ।
ਸ਼ਾਹ ਜੀਅਨ ਮੈਂ ਸੰਸੇ ਚੀਤ,
ਲੋਕਾਂ ਦੇ ਮਨ ਚ ਉਲਟੀ ਗੱਲ ਪਸਰ ਗਈ ਕਿ ਬਾਦਸ਼ਾਹ ਲੱਗਦਾ ਮਰ ਗਿਆ, ਉਹਦੀ ਮੌਤ ਹੋਣ ਵਾਲੀ ਹੈ, ਜਾਂ ਕਈ ਕਹਿੰਦੇ ਨੇ ਜੀ ਹੋ ਸਕਦਾ ਮਾਰੀ ਗਿਆ ਹੋਵੇ ਅੰਦਰ, ਜਾਣ ਬੁੱਝ ਕੇ ਉਹਦੀ ਲਾਸ਼ ਰੱਖੀ ਹੈ ਤੇ ਉਹਦਾ ਨਾਂ ਨੀ ਬਾਹਰ ਪ੍ਰਗਟ ਕਰ ਰਹੇ। ਇਦਾਂ ਦੀਆਂ ਗੱਲਾਂ ਲੋਕ ਕਰਨ ਲੱਗ ਪਏ, ਕਹਿੰਦੇ ਬਾਦਸ਼ਾਹ ਦੇ ਜੀਵਨ ਵਿੱਚ ਸੰਸਾ ਹੈ।
ਧਨੇ ਦਿਵਸ ਦੇਖਿਓ ਨੈ ਕਾਈ,
ਕਹਿੰਦੇ ਇੰਨੇ ਦਿਨ ਲੰਘ ਗਏ ਨੇ ਬਾਦਸ਼ਾਹ ਆਇਆ ਹੀ ਨੀ ਬਾਹਰ, ਨਾ ਤਖ਼ਤ ਤੇ ਬੈਠਾ, ਨਾ ਉਹਨੇ ਦਿੱਲੀ ਦੇ ਬਾਜ਼ਾਰ ਵਿੱਚ ਕਿਤੇ ਆ ਕੇ ਨਮਾਜ਼ ਪੜ੍ਹੀ ਹੈ, ਨਾ ਕਿਸੇ ਮਸਜਿਦ ਵਿੱਚ ਆਇਆ, ਲੱਗਦਾ ਬਾਦਸ਼ਾਹ ਦੀ ਮੌਤ ਹੋ ਚੁੱਕੀ। ਇਹ ਗੱਲ ਫੈਲ ਗਈ ਬਾਹਰ, ਇਹ ਗੱਲ ਸਾਰੇ ਪਾਸੇ ਪਸਰ ਗਈ।
ਯਾਂ ਤੇ ਲਕੀਅਤ ਜੀਵਤ ਨਾਈ,
ਇਸ ਕਰਕੇ ਲੱਗਦਾ ਕਿ ਬਾਦਸ਼ਾਹ ਮਰ ਚੁੱਕਾ ਜਿਹੜਾ ਇੰਨੇ ਦਿਨ ਹੋ ਗਏ ਨੇ ਬਾਹਰ ਨਹੀਂ ਨਿਕਲਿਆ।
ਕਰਿਓ ਛੁਪਾਵਨ ਪੁੱਤਰ ਵਡੇਰੇ,
ਮਾਰੇ ਦੇ ਵੱਡੇ ਪੁੱਤਰ ਨੇ ਦਾਰਾ ਸ਼ਕੋ ਨੇ ਆਪਣੇ ਪਿਓ ਦੀ ਮੌਤ ਨੂੰ ਛੁਪਾ ਕੇ ਰੱਖਿਆ ਹੋਇਆ, ਮਰ ਚੁੱਕਾ ਹੈ ਉਹ, ਪਰ ਇਹਦੇ ਵੱਡੇ ਪੁੱਤਰ ਦਾਰਾ ਸ਼ਕੋ ਨੇ ਉਹਦੀ ਮੌਤ ਨੂੰ ਲੁਕਾ ਕੇ ਛਪਾ ਕੇ ਰੱਖਿਆ ਹੋਇਆ, ਉਹਨੇ ਗੱਲ ਪ੍ਰਗਟ ਨਹੀਂ ਕੀਤੀ।
ਬੰਦਬਸਤ ਕਰ ਕੇ ਸਭ ਕੇਰੇ,
ਕਿਉਂਕਿ ਦਾਰਾ ਸ਼ਕੋ ਸਾਰੇ ਰਾਜ ਦਾ ਬੰਦੋਬਸਤ ਕਰਨਾ ਚਾਹੁੰਦਾ, ਉਹ ਸਾਰਾ ਬੰਦੋਬਸਤ ਰਾਜ ਪ੍ਰਬੰਧ ਦਾ ਕਰਕੇ।
ਕਰਤ ਦਲੀਲ ਅਨੇਕ ਪ੍ਰਕਾਰਾ,
ਅਨੇਕ ਪ੍ਰਕਾਰ ਦੀਆਂ ਦਲੀਲਾਂ ਕਰਕੇ ਜਦੋਂ ਸਾਰਾ ਰਾਜ ਪ੍ਰਬੰਧ ਕਰ ਲਏਗਾ, ਫਿਰ ਦੱਸੇਗਾ ਵੀ ਮੇਰਾ ਪਿਓ ਮਰ ਗਿਆ, ਉਹਦੀ ਮੌਤ ਹੋ ਗਈ। ਉਦੋਂ ਤੱਕ ਇਹਨੇ ਆਪਣੇ ਪਿਓ ਦੀ ਮੌਤ ਨੂੰ ਪ੍ਰਗਟ ਨਹੀਂ ਹੋਣ ਦੇਣਾ, ਕਿਉਂਕਿ ਕਿਸੇ ਨਵਾਬ ਨੂੰ ਅੰਦਰ ਨਹੀਂ ਜਾਣ ਦਿੰਦਾ, ਕਿਸੇ ਵਜ਼ੀਰ ਨੂੰ ਅੰਦਰ ਨਹੀਂ ਜਾਣ ਦਿੰਦਾ, ਜੇ ਵਜ਼ੀਰ ਅੰਦਰ ਜਾਣ ਤੇ ਪਤਾ ਲੱਗੇ ਕਿ ਅੰਦਰ ਕੀ ਹੋ ਰਿਹਾ। ਇਸ ਕਰਕੇ ਬਾਹਰ ਇਦਾਂ ਦੀ ਗੱਲ ਪਸਰੀ ਹੋਈ ਹੈ।
ਲੋਕਨ ਵਿਖੇ ਰੋਰ ਪਸਤਾਰਾ,
ਇਹ ਤਾਂ ਸਾਰੇ ਲੋਕਾਂ ਦੇ ਵਿੱਚ ਰੌਲਾ ਪਿਆ ਹੋਇਆ।
ਦੇਸ਼ ਦੇਸ਼ ਮੈਂ ਸੁਧ ਬਿਸਤਰੀ,
ਇੱਥੋਂ ਤੱਕ ਕਿ ਦੂਜੇ ਦੇਸ਼ਾਂ ਵਿੱਚ ਵੀ ਇਹ ਗੱਲ ਪਸਰ ਗਈ, ਦੂਜੇ ਦੇਸ਼ਾਂ ਦੇ ਵਿੱਚ ਵੀ ਇਹ ਗੱਲ ਫੈਲ ਗਈ।
ਮਰੇ ਓ ਸ਼ਾਹ ਪਰ ਤੂਸ਼ਣ ਕਰੀ,
ਇਹ ਗੱਲ ਫੈਲ ਗਈ ਕਿ ਬਾਦਸ਼ਾਹ ਸ਼ਾਹ ਜਹਾਨ ਮਰ ਚੁੱਕਾ, ਉਹਦੀ ਮੌਤ ਹੋ ਚੁੱਕੀ ਹੈ, ਪਰ ਉਹਦੀ ਮੌਤ ਤੇ ਚੁੱਪ ਰੱਖੀ ਹੋਈ ਹੈ, ਉਹਦੀ ਮੌਤ ਪ੍ਰਗਟ ਨਹੀਂ ਕੀਤੀ। ਇਹ ਗੱਲ ਸਾਰੇ ਦੇਸ਼ਾਂ ਵਿੱਚ ਜਿੰਨੇ ਸੂਬੇ ਸੀ ਉਸ ਵੇਲੇ ਹਿੰਦੁਸਤਾਨ ਦੇ, ਸਾਰਿਆਂ ਵਿੱਚ ਇਹ ਗੱਲਾਂ ਫੈਲ ਗਈਆਂ।
ਸੁਣ ਕਰ ਚੋਰ ਧਾਰਵੀ ਬਲੀ,
ਜਦੋਂ ਇਹ ਗੱਲ ਫੈਲ ਗਈ ਵੀ ਹਿੰਦੁਸਤਾਨ ਦੇ ਤਖ਼ਤ ਦਾ ਕੋਈ ਬਾਦਸ਼ਾਹ ਹੈ ਹੀ ਨਹੀਂ, ਉਹ ਤਾਂ ਮਰ ਚੁੱਕਾ, ਜਿਹੜੇ ਚੋਰ ਸੀ ਧਾੜਵੀ ਸੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ, ਚੋਰਾਂ ਨੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਵੀ ਹੁਣ ਕੋਈ ਬਾਦਸ਼ਾਹ ਹੈ ਹੀ ਨਹੀਂ, ਅਸੀਂ ਆਪਣੀ ਮਰਜ਼ੀ ਕਰੀਏ। ਧਾੜਵੀਆਂ ਨੇ ਆਪਣੀਆਂ ਧਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਲੂਟਣ ਲੱਗੇ ਦੇਸ਼ ਵਿਦ ਭਲੀ,
ਸਾਰੇ ਦੇਸ਼ਾਂ ਨੂੰ ਚੰਗੀ ਤਰ੍ਹਾਂ ਹੁਣ ਧਾੜਵੀ ਤੇ ਚੋਰ ਲੁੱਟਣ ਲੱਗੇ।
ਨਿਰਬਲ ਕੋ ਬਲਵਾਨ ਵਡੇਰੇ,
ਜਿਹੜਾ ਕਮਜ਼ੋਰ ਸੀ ਉਹਨੂੰ ਬਲੀ ਨੇ ਦੱਬ ਲਿਆ, ਸਾਰੇ ਰਾਜ ਪ੍ਰਬੰਧ ਚ ਫਤੂਰ ਮਚ ਗਿਆ। ਇੱਕ ਵਾਰੀ ਸਾਰੇ ਰਾਜ ਪ੍ਰਬੰਧ ਵਿੱਚ ਫਤੂਰ ਐਸਾ ਮਚ ਗਿਆ ਕਿ ਜਿਹੜਾ ਨਿਰਬਲ ਸੀ ਉਹਨੂੰ ਬਲੀ ਦੱਬ ਲੈਂਦਾ ਸੀ ਆ ਕੇ।
ਫਤੇ ਪ੍ਰਾਨ ਲੈ ਦਰਬ ਕਨੇਰੇ,
ਇਹ ਤਾਂ ਬੜੇ ਬੜੇ ਜਿਹੜੇ ਨਿਰਬਲ ਸੀ ਉਹਨਾਂ ਨੂੰ ਮਾਰ ਕੇ ਉਹਨਾਂ ਕੋਲ ਜਿੰਨਾ ਧਨ ਸੀ, ਸੰਪਦਾ ਸੀ, ਵਿਭੂਤੀ ਸੀ, ਉਹ ਬਲੀਆਂ ਨੇ ਖੋਹ ਲਏ, ਜਿਹੜੇ ਬਲੀ ਸਨ ਉਹਨਾਂ ਨੇ ਖੋਹ ਕੇ ਆਪਣੇ ਕੋਲ ਲੈ ਲਏ।
ਮੱਚਿਓ ਫਤੂਰ ਦੂਰੇ ਅਰ ਨੇੜੇ,
ਦੂਰ ਨੇੜੇ ਸਾਰੇ ਪਾਸੇ ਫਤੂਰ ਮੱਚ ਗਿਆ, ਇੱਥੋਂ ਤੱਕ ਕਿ ਦਿੱਲੀ ਦੇ ਨੇੜੇ ਨੇੜੇ ਵੀ ਫਤੂਰ ਪੈਣਾ ਸ਼ੁਰੂ ਹੋ ਗਿਆ। ਜਦੋਂ ਲੋਕਾਂ ਦੇ ਵਿੱਚ ਡਰੀ ਦਾ ਰਿਹਾ ਵੀ ਹਿੰਦੁਸਤਾਨ ਦਾ ਬਾਦਸ਼ਾਹ ਹੀ ਨਹੀਂ ਕੋਈ, ਰਾਜਾ ਹੀ ਕੋਈ ਨਹੀਂ, ਤੇ ਲੋਕ ਨਿਡਰ ਹੋ ਗਏ, ਸਭ ਆਪਣੀਆਂ ਮਨ ਮਰਜ਼ੀਆਂ ਕਰਨ ਲੱਗੇ। ਚੋਰਾਂ ਨੇ, ਧਾੜਵੀਆਂ ਨੇ, ਲੁਟੇਰਿਆਂ ਨੇ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ।
ਨਾਸ਼ਿਓਨ ਲੱਗੇ ਦੇਸ਼ ਚੁਫੇਰੇ,
ਚੁਫੇਰੇ ਚਾਰੇ ਪਾਸੇ ਦੇਸ਼ ਦਾ ਨਾਸ਼ ਹੋਣ ਲੱਗਾ। ਹੁਣ ਜਦੋਂ ਏਦਾਂ ਦੀ ਹਾਲਤ ਹੋਵੇਗੀ ਤੇ ਦੇਸ਼ ਨੇ ਆਪਣੇ ਆਪ ਹੀ ਨਿਗਰਨਾ ਸੀ, ਦੇਸ਼ ਦੀ ਹਾਲਤ ਖਰਾਬ ਹੋਣ ਲੱਗੀ।
ਦਾਰਾ ਸ਼ਕੋ ਤਬੇ ਇਮ ਜਾਨਾ,
ਦਾਰਾ ਸ਼ਕੋ ਨੇ ਉਸ ਵੇਲੇ ਫਿਰ ਆਪਣੇ ਮਨ ਚ ਇਸ ਤਰ੍ਹਾਂ ਜਾਣਿਆ,
ਕਬਜਾ ਕਰਨੇ ਆਪਣੋ ਠਾਨਾ।
ਦਾਰਾ ਸ਼ਕੋ ਨੇ ਸੋਚਿਆ ਕਿ ਹੁਣ ਮੈਨੂੰ ਦੇਸ਼ ਤੇ ਕਬਜ਼ਾ ਕਰ ਲੈਣਾ ਚਾਹੀਦਾ, ਕਿਉਂਕਿ ਪਿਤਾ ਬਿਮਾਰ ਹੈ, ਪਰ ਲੋਕਾਂ ਦੇ ਵਿੱਚ ਇਹ ਗੱਲ ਪਸਰ ਗਈ ਹੈ ਵੀ ਉਹ ਮਰ ਚੁੱਕਾ ਹੈ, ਇਸ ਕਰਕੇ ਹੁਣ ਮੈਨੂੰ ਦੇਸ਼ ਤੇ ਕਬਜ਼ਾ ਕਰਨਾ ਚਾਹੀਦਾ ਹੈ।
ਜੋ ਖਤ ਪੱਤਰ ਵੈਰ ਕੇ ਆਵੇ,
ਹੁਣ ਦਾਰਾ ਸ਼ਕੋ ਨੇ ਹੌਲੇ ਹੌਲੇ ਕਬਜ਼ਾ ਕਰਨਾ ਸ਼ੁਰੂ ਕੀਤਾ, ਇਕਦਮ ਤਾਂ ਕਰ ਨਹੀਂ ਸੀ ਸਕਦਾ। ਹੁਣ ਜਿੰਨੇ ਬਾਹਰੋਂ ਚਿੱਠੀਆਂ ਆਉਂਦੀਆਂ ਸੀ, ਨਵਾਬਾਂ ਦੀਆਂ ਸੂਬੇਦਾਰਾਂ ਦੀਆਂ ਪੱਤਰ ਆਉਂਦੇ ਸੀ, ਚਿੱਠੀਆਂ ਆਉਂਦੀਆਂ ਸਨ।
ਆਪ ਸੋ ਲੈ ਪੇ ਲੱਗਿਓ ਪੜਾਵੇ,
ਸਾਰਾ ਸ਼ਕੂਰ ਨੇ ਉਹ ਚਿੱਠੀਆਂ ਪੱਤਰ ਆਪ ਲੈਣੇ ਸ਼ੁਰੂ ਕਰ ਦਿੱਤੇ। ਪਹਿਲਾਂ ਬਾਦਸ਼ਾਹ ਕੋਲ ਜਾਂਦੇ ਸੀ, ਮੁੜ ਕੇ ਦਾਰਾ ਸ਼ਕੂਰ ਨੇ ਉਹ ਜਿੰਨੇ ਚਿੱਠੀ ਪੱਤਰ ਆਉਣੇ ਉਹਨੇ ਆਪ ਲੈਣੇ ਸ਼ੁਰੂ ਕਰ ਦਿੱਤੇ ਤੇ ਆਪ ਹੀ ਪੜਾ ਕੇ ਸੁਣਦਾ ਹੈ।
ਸਮਝੇ ਸੁਨੇ ਹੁਕਮ ਕੋ ਦੇਤ,
ਆਪ ਹੀ ਉਹਨਾਂ ਚਿੱਠੀਆਂ ਨੂੰ ਪੜ ਕੇ ਉਹਨਾਂ ਨੂੰ ਸਮਝਦਾ ਤੇ ਸਮਝਣ ਤੋਂ ਬਾਅਦ ਫਿਰ ਹੁਕਮਨਾਮੇ ਜਿਹੜੇ ਜਾਰੀ ਹੁੰਦੇ ਨੇ ਰਾਜ ਪ੍ਰਬੰਧ ਵੱਲੋਂ, ਉਹ ਵੀ ਦਾਰਾ ਸ਼ਕੋ ਆਪਣੇ ਵੱਲੋਂ ਹੁਕਮਨਾਮੇ ਜਾਰੀ ਕਰਕੇ ਭੇਜਣ ਲੱਗਾ।
ਕਿਸ ਹੋ ਗਏ ਕੈਦ ਕਰ ਲੇਤ,
ਦਾਰਾ ਸ਼ਕੋ ਦੀ ਮਨ ਦੀ ਮਰਜ਼ੀ ਹੁੰਦੀ ਸੀ, ਜੇ ਕੋਈ ਰਾਜਾ ਉਹਦੇ ਅਧੀਨ ਨਹੀਂ ਸੀ ਚੱਲਦਾ ਉਹਨੂੰ ਕੈਦ ਵੀ ਕਰ ਲੈਂਦਾ ਸੀ, ਉਹਨੂੰ ਕੈਦੀ ਵੀ ਬਣਾ ਲੈਂਦਾ ਸੀ।
ਇਤਕ ਕੋ ਕਰ ਤੋ ਬਖਸ਼ੀਸ਼,
ਔਰ ਕਈਆਂ ਨੂੰ ਇਹਨੇ ਬਖਸ਼ਿਸ਼ਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਇਹਦੀ ਆਗਿਆ ਚ ਚੱਲਦੇ ਸੀ, ਕਿਉਂਕਿ ਸਾਮ ਦਾਮ ਦੰਡ ਭੇਦ ਚਾਰ ਚੀਜ਼ਾਂ ਹੁੰਦੀਆਂ ਨੇ, ਉਹ ਚਾਰੇ ਵਰਤਣੇ ਸ਼ੁਰੂ ਕਰ ਦਿੱਤੇ ਨੇ ਰਾਜਨੀਤੀ ਦੇ ਚਾਰੇ ਅੰਗ।
ਆਏ ਵਕੀਲ ਨਿਵਾਵੇ ਸੀਸ,
ਜਿਹੜੇ ਵਕੀਲ ਨੇ ਵਜ਼ੀਰ ਨੇ ਉਹ ਵਕੀਲ ਤੇ ਵਜ਼ੀਰ ਇਹਦੇ ਕੋਲ ਆ ਕੇ ਆਪਣਾ ਸਿਰ ਦਵਾਉਂਦੇ ਨੇ।
ਕਾਰ ਗੁਜ਼ਾਰ ਹੋਤ ਪਾਸੋਈ,
ਇਦਾਂ ਦਾਰਾ ਸ਼ਕੋ ਹੀ ਕਾਰ ਗੁਜ਼ਾਰ ਹੋ ਗਿਆ, ਇਹੀ ਸਾਰੇ ਕੰਮ ਕਰਨ ਲੱਗਾ। ਜਿੰਨੇ ਰਾਜ ਭਾਗ ਦੇ ਕੰਮ ਕਾਰ ਸਨ ਉਹ ਦਾਰਾ ਸ਼ਕੋ ਹੀ ਵੇਖ ਕੇ ਕਰਨ ਕਰਾਉਣ ਲੱਗਾ।
ਕਿਸੇ ਸਲਾਮ ਸਬਨ ਕੋਈ,
ਹੁਣ ਸਾਰੇ ਇਹਨੂੰ ਹੀ ਸਲਾਮਾਂ ਕਰਨ ਲੱਗੇ, ਦਾਰਾ ਸ਼ਕੋ ਦੇ ਕੋਲ ਹੀ ਆ ਕੇ ਝੁਕਣ ਲੱਗੇ। ਲੋਕ ਜਿਹੜੇ ਮਾਮਲਾ ਲੈ ਕੇ ਆਉਂਦੇ ਸੀ, ਟੈਕਸ ਲੈ ਕੇ ਆਉਂਦੇ ਸੀ, ਉਹ ਵੀ ਉਹ ਦਾਰਾ ਸ਼ਕੋ ਨੂੰ ਹੀ ਆ ਕੇ ਭੇਟ ਕਰਨ ਲੱਗੇ।
ਜਾ ਜਾ ਕੇ ਬਿਨਾ ਬਿਲੋਕੇ,
ਉਹਨਾਂ ਵੇਖਿਆ ਵੀ ਪਰ ਸ਼ਾਹਜਹਾਨ ਬਾਦਸ਼ਾਹ ਤਾਂ ਬਾਹਰ ਆਉਂਦਾ ਨੀ, ਉਹ ਬਿਮਾਰ ਹੈ, ਉਹ ਅੰਦਰ ਹੀ ਰਹਿੰਦਾ, ਉਹ ਬਾਹਰ ਨਹੀਂ ਆਉਂਦਾ।
ਟਿਕਟ ਜਾਨ ਕੋ ਜਬ ਕੇ ਰੋਕੇ,
ਤੇ ਜਦੋਂ ਦੇ ਸਾਰੇ ਵਕੀਲਾਂ ਵਜ਼ੀਰਾਂ ਨੂੰ ਬਾਦਸ਼ਾਹ ਦੇ ਕੋਲ ਜਾਣ ਤੋਂ ਰੋਕਿਆ ਹੋਇਆ ਸ਼ਾਹਜਹਾਨ ਕੋਲ,
ਨਹੀਂ ਯਕੀਨ ਲੋਕ ਉਰ ਲੈ,
ਲੋਕਾਂ ਨੂੰ ਯਕੀਨ ਹੀ ਨਹੀਂ ਰਿਹਾ ਉਦੋਂ ਦਾ ਕਿ ਬਾਦਸ਼ਾਹ ਜਿਉਂਦਾ ਹੈ ਜਾਂ ਮਰ ਗਿਆ ਹੈ।
ਸ਼ਾਹਜਹਾਂ ਜੀਵਤ ਅਬ ਹੈ,
ਇੱਕ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਪੂਰਨ ਤੌਰ ਤੇ ਕਿ ਬਾਦਸ਼ਾਹ ਸ਼ਾਹਜਹਾਨ ਮਰ ਚੁੱਕਾ ਹੈ ਜਾਂ ਜੀਵਦਾ ਹੈ।
ਯਾ ਤੇ ਪਰਿਓ ਦੇਸ਼ ਮੈਂ ਰੋਰਾ,
ਇਸ ਕਰਕੇ ਸਾਰੇ ਦੇਸ਼ ਵਿੱਚ ਏਦਾਂ ਦਾ ਰੋਲਾ ਪੈ ਗਿਆ, ਇਸ ਤਰ੍ਹਾਂ ਦੇ ਸਾਰੇ ਹੁਣ ਘਰ ਦੇ ਵਿੱਚ ਅੰਦਰ ਕੀ ਹੋ ਰਿਹਾ ਹੈ ਉਹ ਇਸ ਤਰ੍ਹਾਂ ਦਾ ਰੋਲਾ ਸਾਰੇ ਦੇਸ਼ ਵਿੱਚ ਪਿਆ ਹੋਇਆ ਹੈ।
ਸੂਬੇ ਸਭ ਆਪੀ ਨਿਜ ਠੋਰਾ,
ਇੱਥੋਂ ਤੱਕ ਕਿ ਜਿਹੜੇ ਸੂਬੇ ਸੀ ਉਸ ਵੇਲੇ ਹਿੰਦੁਸਤਾਨ ਦੇ, ਉਹਨਾਂ ਸੂਬਿਆਂ ਦੇ ਜਿਹੜੇ ਸੂਬੇਦਾਰ ਸੀ ਉਹ ਵੀ ਬਾਗੀ ਹੋ ਗਏ, ਉਹਨਾਂ ਨੇ ਵੀ ਹੁਣ ਗੱਲ ਮੰਨਣੀ ਇਨਕਾਰ ਕਰ ਦਿੱਤੀ। ਜਦੋਂ ਦਾਰਾ ਸ਼ਕੋ ਚਿੱਠੀਆਂ ਭੇਜਦਾ ਸੀ ਉਹ ਅੱਗੋਂ ਮੰਨਦੇ ਹੀ ਨਹੀਂ ਸੀ, ਆਪਣੀਆਂ ਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਬਾਦਸ਼ਾਹ ਤਾਂ ਹੈ ਨਹੀਂ, ਅਸੀਂ ਇਹਦੀ ਗੱਲ ਕਿਉਂ ਮੰਨੀਏ, ਕਿਹੜਾ ਬਾਦਸ਼ਾਹ ਦਾਰਾ ਸ਼ਕੋ। ਇਸ ਕਰਕੇ ਸੂਬੇ ਵੀ ਆਕੀ ਹੋ ਗਏ, ਜਿਹੜੇ ਸੂਬੇਦਾਰ ਸਨ ਉਹ ਵੀ ਆਕੀ ਹੋ ਗਏ।
ਚੀਨ ਚੀਨ ਤਨ ਤੁਝ ਨੀ ਰਾਖੀ,
ਉਹਨਾਂ ਨੇ ਉਸ ਵੇਲੇ ਲੋਕਾਂ ਕੋਲੋਂ ਮਾਇਆ ਪੈਸੇ ਖੋਹ ਖੋਹ ਕੇ ਆਪਣੇ ਕੋਲ ਫੌਜਾਂ ਇਕੱਠੀਆਂ ਸ਼ਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਸੂਬੇਦਾਰ ਸੀ ਉਹਨਾਂ ਆਖਿਆ ਸੀ ਦੂਜਾ ਸੂਬਾ ਵੀ ਲੁੱਟੀਏ, ਤੀਜੇ ਨੂੰ ਵੀ ਆਪਣੇ ਅਧੀਨ ਕਰ ਲਈਏ, ਉਹਨਾਂ ਚ ਵੀ ਆਪੋ ਧਾਪੀ ਪੈ ਗਈ ਵੀ ਹੋ ਸਕਦਾ ਇਸੇ ਆਪੋ ਧਾਪੀ ਵਿੱਚ ਅਸੀਂ ਰਾਜੇ ਬਣ ਜਾਈਏ, ਅਸੀਂ ਬਾਦਸ਼ਾਹ ਬਣ ਜਾਈਏ। ਕਹਿੰਦੇ ਇਸ ਤਰ੍ਹਾਂ ਸਾਰਿਆਂ ਨੂੰ ਆਪੋ ਧਾਪੀ ਲੱਗ ਗਈ।
ਕਰੇ ਜੰਗ ਇਮ ਪੇ ਅਭਿਲਾਖੀ,
ਹੁਣ ਜੰਗ ਦੇ ਅਭਿਲਾਖੀ ਹੋ ਗਏ, ਸਾਰੇ ਲੜਨ ਵਾਸਤੇ ਵੀ ਤਿਆਰ ਹੋ ਗਏ।
ਇਸ ਪ੍ਰਕਾਰ ਜਬ ਪਾ ਅੰਧਕਾਰਾ,
ਏਦਾਂ ਦਾ ਹਿੰਦੁਸਤਾਨ ਵਿੱਚ ਉਸ ਵੇਲੇ ਅੰਧਕਾਰ ਮੱਚ ਗਿਆ।
ਕੋ ਨਾ ਸੁਨੇ ਹੈ ਕਿਨੂੰ ਪੁਕਾਰਾ,
ਕੋਈ ਕਿਸੇ ਦੀ ਪੁਕਾਰ ਨਹੀਂ ਸੁਣਦਾ, ਕੋਈ ਕਿਸੇ ਦਾ ਦੁੱਖ ਨਹੀਂ ਸੁਣਦਾ, ਸਾਰੇ ਆਪਣੀਆਂ ਆਪਣੀਆਂ ਮਨ ਮਰਜ਼ੀਆਂ ਕਰਨ ਲੱਗੇ।
ਸਭ ਦੇਸ਼ਨ ਮੈਂ ਗਇਓ ਪ੍ਰਸੰਗ,
ਇਹ ਪ੍ਰਸੰਗ ਸਾਰੇ ਦੇਸ਼ਾਂ ਵਿੱਚ ਫੈਲਿਆ, ਸਾਰੇ ਦੇਸ਼ਾਂ ਚ ਪਸਰਿਆ।
ਸੁਨਤ ਸਜਾ ਦੇ ਪਏ ਨਿਸ਼ੰਗ,
ਉਧਰ ਜਿਹੜੇ ਬਾਦਸ਼ਾਹ ਦੇ ਪੁੱਤਰ ਸੀ ਤਿੰਨ, ਦੂਜੇ ਸੁਜਾ ਮੁਹੰਮਦ, ਮੁਰਾਦ ਬਖਸ਼ ਤੇ ਔਰੰਗਜ਼ੇਬ, ਉਹਨਾਂ ਨੂੰ ਵੀ ਆਪੋ ਧਾਪੀ ਪੈ ਗਈ। ਉਹਨਾਂ ਆਖਿਆ ਵੀ ਅਸੀਂ ਕਿਉਂ ਪਿੱਛੇ ਰਹੀਏ, ਉਹ ਤਾਂ ਪਹਿਲਾਂ ਹੀ ਹਿੰਦੁਸਤਾਨ ਦੇ ਤਖ਼ਤ ਤੇ ਕਾਬਜ਼ ਹੋਣਾ ਚਾਹੁੰਦੇ ਸੀ। ਉਹ ਵੀ ਆਪਣੀਆਂ ਮਨ ਮਰਜ਼ੀਆਂ ਕਰਨ ਲੱਗੇ, ਉਹ ਵੀ ਨਿਸੰਗ ਹੋ ਗਏ।
ਉਹ ਤੋਂ ਮੁਰਾਦ ਬਖਸ਼ ਜੋ ਤਾਤ,
ਜਿਹੜਾ ਮੁਰਾਦ ਬਖਸ਼ ਸੀ, ਮੁਰਾਦ ਬਖਸ਼ ਜਿਹਨੂੰ ਗੁਜਰਾਤ ਦਾ ਇਲਾਕਾ ਦਿੱਤਾ ਹੋਇਆ ਸੀ ਰਾਜ ਕਰਨ ਵਾਸਤੇ,
اس قائم کی نس گجرات.
مراد بخش نے پہلا تا گجرات نو ستنتر کیتا کہ دلی دے تخت تو یہ ستنتر کر دیا اینا حصہ گجرات دا کہ دلی نو سانو کسے پرکار دا ٹیکس نہ دینا پے, انہاں تو بالکل آزاد کر لی اپنی راجدھانی. مراد بخش نے پہلا تا گجرات نو ستنتر کیتا.
کار دار بیگم کو تا
اتھے اپنی بیگم نو انہیں کاردار بنا دیتا کہ تُو گجرات دا پربند سنبھالنا کر.
گیلی نس چھی نس تن ماں
آلے دوالے لوٹ کرنی شروع کر دیتی. مراد بخش نے جڑے ہور علاقے سی وہ بھی گجرات چ ملانے شروع کر لئے.
کہہ کر ادک مار کروائی
انہیں بڑی مار کروائی, بڑے لوکاں نو لٹیا, بڑیاں نو تباہ کیتا.
گاڈیو کاڈ دیو اگوائی
اور کہندے جڑا گڈیا ہویا تن سی لوکاں دے کولوں کڈ کڈ کے لوکاں نے آپ مراد بخش نو پیٹ کیتا. ادو بینک ہی ہوندے سی لوگ زمین چ گڈ دیندے سی پیسے اتے سانب کے رکھتے سی. انہیں حکم کر کر کے لوکاں نو جبری انہاں کولوں گڈیا ہویا جڑا زمیناں چ تن سی وہ کڈوا کڈوا کے اپنا خزانہ بھرنا شروع کیتا.
بے تقصیر جو اپن دیوان
جڑے اے دے دیوان بے تقصیر سن
تس کو ہتیو پران کرہان.
جڑے دیوان مراد بخش دا کہنا نہیں سی من دے پر وہ پرانے بڈھے دیوان سی جڑے شاہ جہان دے ویلے دے مقرر کیتے ہوئے سی. ہن جدوں اینوں پتہ لگا بھی پتا تا بیمار ہے وہ تا مریاں دے برابر ہی ہے, لوکاں چ گل پسری ہوئی ہے بھی ہن اے دیواناں نے کنہاں کول پکار کرنی. وہ جننے پرانے بڈھے دیوان سی نا مراد بخش نے انہاں ساریاں دا قتل کروا دتا اپنے کول. پہلا انہاں ساریاں نوں مروایا کہ میں اپنے جڑے ادھین چلن والے دیوان نے انہاں نوں اپنے کول رکھنا ہے.
نج قبضے میں سب کچھ کرےو
مراد بخش نے سب کچھ اپنے قبضے وچ کر لیا.
نکٹ نکٹ جو دیش نہریو
نیڑے نیڑے جڑے دیش نظر آئے نو جڑا بھی دیش نیڑے تیڑے نظر آیا.
لوٹ سرب کو گرد ملایو
سارا دیش لوٹ کے نو گرد چ ملا کے رکھ دتا.
لشکر لڑ پے ہیت بنایو
انہیں اپنا لشکر تیار کرنا شروع کر دیتا. مراد بخش نے بڑی وڈی فوج اپنی بنانی شروع کر دیتی. روز سینکڑیاں دی گنتی وچ فوج بھرتی کرنی شروع کر لئی.
توپ توپک بارود سگورے
توپاں بنوائیاں خرید لیاں, توپاں بڑیاں بڑیاں وڈیاں بندوقاں جنجیلاں بارود گولا گولی سکہ جو کچھ بھی چاہیدا سی انہیں سب کچھ اکٹھا کرنا شروع کر دیتا جنگ واسطے.
شستر بند پو دین سگورے
بڑے شستر بند نے گھوڑے رکھ لئے تے کوڑے بھی خریدے تے اپنی فوجاں نو کوڑے ونڈے.
نج سو پٹن بخشیش کری ہے
اپنے سورمیاں نو انہیں بڑیاں بخششاں دتیاں کہ او ایدے ول دی گل کرن گے, ایدے نال ہو کے جنگ لڑن گے.
کنکن جگا جراو جری ہے
ایدے بڑے بڑے قیمتی کنکن جگاواں جڑاواں دے سہت جڑیاں ہوئیاں.
جب اے گاڈو پیو بسالے
او وی انہیں ونڈ دتے اپنے سورمیاں وچ اپنے وزیراں وچ دیواناں وچ تے کہندے جدوں مراد بخشے تاں اپنے علاقے وچ قائم ہو گیا اُنہیں اپنا علاقہ قائم کر لیا.
ام سن کے جو ہو تو بنگالے
اے گل جدو بنگال والے دے بھرا سجے محمد نے سنی تو وڈا سی مراد بخش تو اُنہیں جدو اے گل سنی کہ مراد بخش نے تاں گجرات دے علاقے تے قبضہ کر لیا.
تسی ریت تس نے تے کینو
اُدھر سجے محمد نے بھی اسی طرح ہی کرنا شروع کر دتا. انہیں بھی اپنے پراوانگری فطور پا کے رکھ دتا.
نکٹ سو دیش چین کر لینو
بگال دے نیڑے نیڑے جڑے دیش سی او بھی انہیں کھو کے اپنے نال ملا لئے.
تن دلیش کو تو جو نیرے
جڑا دلی دے بادشاہ دا نیڑے تیڑے تن سی او سارا انہیں اپنے قبضے کر لیا.
لین کسوٹ پائے کر کیرے
کیرے پا پا کے انہیں سارا کچھ کھونا شروع کر دتا سجے محمد نے.
بندو بست کر لے تن راشی
انہیں بہت سارا روپیہ پیسہ بندوبست وچ کر لیا.
پٹنے ہوئے پن آوا کانشی
کہندے پٹنے دا علاقہ بھی نے اپنے ادھین کر لیا سجے محمد نے. پٹنا بھی ادھے کول آ گیا, پٹنے تو چلدا چلدا کانشی تک آ پہنچیا سجے محمد. کتھوں بنگال تو چلیا بنگال دا سارا راج پھر پٹنے دا سارا علاقہ، پٹنے تو پھر کاشی تک آ پہنچیا، بنارس تک آ پہنچیا،
تب جا اپن کرو تے سارے،
آ کے نے سارا کچھ اپنے قبضے کر لیا،
آن جو ملے تین ستکارے،
سو جائے محمد نو جیڑا بھی آ کے ملتا ہے بڑا ستکار کرد،
شستر سو پٹ پورا گج پارے،
بڑے بڑے ودیا شستر سورمے تے کوڑے تے ہاتھی دے کول آن لگے،
دے کر درب سرب شنگار،
بڑا پیسہ سجا محمد کول اکٹھا ہو گیا، فوج اکٹھی ہو گئی،
جور شور اپنو دکھرایو،
انہیں بھی اپنا جور شور چنگا بکھایا،
کاشی لگ سب راج دبایو،
انہیں کاشی تک دا جڑا بنارس تک دا علاقہ سی وہ اپنے راج تھلے دب لیا،
ہرک محمد سجا بلند،
سجا محمد بڑا خوش ہویا بھی سب تو زیادہ علاقہ میرے کول آ گیا، بنگال بھی پٹنے دا علاقہ کاشی تک دا علاقہ میرے کول آ گیا، بڑی خوشی ہے سجا محمد نو،
سین سکیلن کی نس برند،
بڑی بڑی فوج اکٹھی کیتی،
اپر دیش میں رو را مہا،
اور دیشاں وچ بڑا بھاری رولا پی رہا سی،
لوٹے بلی نربل جے کہاں،
جڑے بلی سی او نربلا نو کمزورا نو لٹی جا رہے سن، ادا سجا محمد دی چڑھائی ہو رہی ہے، یہ برا بھی آپس وچ لڑ رہے نے، وہ کتھا آپ جی اگلے پرسنگاں چ سربن کرو گے، اتہاس دا بخیان کردیا ہوئی پلاں چکاں دی کھیما۔